कर मन मोर गुरु बिना मैं नहीं होर गुर की टेक रहो दिन रात जाकी कोई न मिटे दात गुर परमेश्वर को जाना ज्योतिष पावे सो परवाना साहिब दया रस्तु आजम अजीम के हुसनुल जमालस्त राजकुर हीम के साहिब शौरस्त आज जो निवास गरीबुल परस्तो गनी मुल गुदास चवर शतर तख्त दे मालक साहेब श्री गुरु ग्रंथ साहिब जी दी पवित्र हजूरी विच सुभायमान गुरु स्वरूप गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। तन तन श्री गुरु ग्रंथ साहिब सच्चे पातशाह जी दे छतर छाया हेठ आप सरबत कैनेडा दियां संगतां वल्लों विशेष उपराला करके गुरुद्वारा श्री गुरु सिंह सभा माल्टन विखे ए समागम उलीके गए हन। तन तन श्री गुरु गोबिंद सिंह साहिब सच्चे पातशाह जी दी अगमी उस्तत तिन्हां दे प्यारे सिख भाई साहिब भाई नंद लाल जी जिन्हां ने आनंदपुर दे अंदर गुरु गोबिंद सिंह साहिब दे सन्मुख बैठ करके गुरु कीयां बरकतां दा आनंद माणिया गुरु की वडियाई नूं अखां दे नाल डिठा और अरबी अते फारसी दे धुरंधर विद्वान सन अपनी पुरजोर कलम दे नाल गुरु गोबिंद सिंह महाराज जी दी दसां पातशाहियां दी वडियाई लिखी। सत अठ दे करीब महान रचनावां पुस्तकां उन्हां दियां मिल जांदियां ने और जिन्हां विचों गंजनामे दे अंदर दसां पातशाहियां दे नामां दे अरबी फारसी विच अर्थ ने और दसां पातशाहियां विचों जो कलगीधर महाराज जी दी शान अंदर उचारे गए छंद ने शेर ने उन्हां दी व्याख्या गुरुद्वारा स्कारब्रो तो शुरू कीती सी। आओ उस अगमी वड्याई नाल जुड़ करके समें नूं जीवन नूं सफला करन दा जतन करिए। सतनाम श्री वाहिगुरु साहिब जी। सद हजारां सुलसवा सुदस खिदमत गुजी वाह सुदस हजारा रुबा वाह तिशा खाके नशी। दरबार आनंदपुर दा सजिया सी ते गुरु गोबिंद सिंह दे चरणा विच तुहाडे साडे वर्गे कई भिखारी झोलियां अड़के बैठे सन पर जिन्हां दे विच बड़े बड़े सूरबीर बड़े बड़े महान कवि विद्वान पुरश भी ਬੈਠੇ ਹੋਏ ਸਨ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਸ਼ੇਰ ਉਚਾਰਨਾ ਕੀਤਾ, ਆਖਣ ਲੱਗੇ ਵੀ ਦੁਨਿਆਵੀ ਨੇਤਰਾਂ ਦੀ ਇਹ ਇੰਨੀ ਕੁ ਹੀ ਪਹੁੰਚ ਹੈ। ਗੁਰੂ ਗੋਬਿੰਦ ਸਿੰਘ ਦੇ ਦਰਬਾਰ ਅੰਦਰ ਇਹ ਦੇਖ ਰਹੇ ਨੇ ਵੀ ਇਹ ਸੰਗਤਾਂ ਬੈਠੀਆਂ ਨੇ। ਕਹਿੰਦੇ ਕੇਵਲ ਮਾਨਵ ਜਾਤ, ਕੇਵਲ ਆਦਮ ਜਾਤ ਹੀ ਗੁਰੂ ਗੋਬਿੰਦ ਸਿੰਘ ਅੱਗੇ ਝੁਕਦੀ ਹੈ, ਭੁਲੇਖਾ ਨਾ ਰੱਖਿਓ। ਮਨੁੱਖਤਾ ਨਾਲੋਂ ਵੱਧ ਕੇ ਬਰਕਤਾਂ ਦੇਵੀ ਦੇਵਤਿਆਂ ਕੋਲ ਨੇ, ਅਵਤਾਰਾਂ ਕੋਲ ਨੇ, ਮਹਾਂਪੁਰਸ਼ ਸਤਪੁਰਸ਼ ਕੁਝ ਮੁਕਤ ਰੂਹਾਂ ਜਿਹੜੀਆਂ ਸੰਸਾਰ ਤੇ ਆਉਂਦੀਆਂ ਨੇ, ਜਿਨ੍ਹਾਂ ਬਾਬਤ ਬਾਣੀ ਦਾ ਫਰਮਾਨ ਹੈ ਆਪ ਮੁਕਤ ਮੁਕਤ ਕਰੈ ਸੰਸਾਰ, ਜਨਮ ਮਰਨ ਦੋਹੁ ਮੈਂ ਨਾਹੀ। ਕੁਝ ਐਸੀਆਂ ਮੁਕਤ ਰੂਹਾਂ ਜਾਂ ਦੇਵੀ ਦੇਵਤੇ ਅਜ਼ਮਤਾਂ ਦੇ ਮਾਲਕ ਲੋਕ, ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਸਦ ਹਜ਼ਾਰਾਂ ਸੁਲਸਵਾ ਸੁਦਸ ਖਿਦਮਤ ਗੁਜ਼ੀ, ਸਦ ਹਜ਼ਾਰਾਂ ਕਹਿੰਦੇ ਨੇ ਅਰਬੀ ਫਾਰਸੀ ਅੰਦਰ ਲੱਖਾਂ ਨੂੰ। ਕੇਵਲ ਇਹ ਜਿੰਨੇ ਕੁ ਬੈਠੇ ਨੇ ਗੁਰੂ ਕੇ ਦਰਬਾਰ ਅੰਦਰ, ਭਾਈ ਨੰਦ ਲਾਲ ਕਹਿੰਦੇ ਇਹੀ ਗੁਰੂ ਦੇ ਚਰਨਾਂ ਵਿੱਚ ਝੁਕਦੇ ਨੇ, ਭੁਲੇਖਾ ਹੈ ਲੋਕਾਂ ਦਾ। ਕੁਝ ਐਸੀਆਂ ਗੁਪਤ ਤਾਕਤਾਂ ਨੇ ਜੋ ਅੱਖਾਂ ਦਾ ਵਿਸ਼ਾ ਨਹੀਂ, ਨਜ਼ਰੀ ਨਹੀਂ ਆਉਂਦੀਆਂ, ਉਹਨਾਂ ਦੇ ਵਿੱਚ ਬਿਆਨ ਕਰਦੇ ਨੇ ਸੁਲਸ ਵਾ ਸੁਦਸ। ਸੁਲਸ ਕਹਿੰਦੇ ਨੇ ਤਿੰਨਾਂ ਦੇਵਤਿਆਂ ਨੂੰ। ਤਿੰਨ ਦੇਵਤੇ ਕਿਹੜੇ ਨੇ? ਕਰੋੜਾਂ ਦੇਵਤਿਆਂ ਚੋਂ ਤਿੰਨ ਸਿਰ ਮੌਰ ਮੰਨੇ ਜਾਂਦੇ ਨੇ ਹਿੰਦੂਇਜ਼ਮ ਅੰਦਰ, ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ। ਗੁਰੂ ਗੋਬਿੰਦ ਸਿੰਘ ਦਾ ਏਡਾ ਬੁਲੰਦ ਰੁਤਬਾ ਹੈ, ਭਾਈ ਨੰਦ ਲਾਲ ਕਹਿੰਦੇ ਸ਼ਿਵਜੀ ਕੀ, ਬ੍ਰਹਮਾ ਕੀ, ਵਿਸ਼ਨੂੰ ਕੀ, ਸੁਦਸ ਕਹਿੰਦੇ ਨੇ ਛੇ ਸ਼ਾਸਤਰਾਂ ਨੂੰ, ਛੇ ਸ਼ਾਸਤਰ ਕੀ। ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਖਿਜ਼ਮਤ ਗੁਜ਼ੀ ਤੇਰੇ ਚਰਨਾਂ ਦੇ ਅੰਦਰ, ਤੇਰੇ ਚਰਨਾਂ ਦੇ ਵਿੱਚ ਇਹ ਬੜੇ ਬੜੇ ਵਿਸ਼ਨੂੰ ਬ੍ਰਹਮਾ ਸ਼ਿਵਜੀ ਵਰਗੇ ਮਹਾਨ ਦੇਵਤੇ ਵੀ ਖਿਦਮਤਗਾਰ ਬਣ ਕੇ, ਸੇਵਾਦਾਰ ਬਣ ਕੇ ਬੈਠੇ ਰਹਿੰਦੇ ਨੇ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਔਰ ਇਹ ਲਿਖ ਕੌਣ ਰਿਹਾ ਹੈ? ਸਨਾਤਨ ਮਤ ਨੂੰ ਬਿਲੋਂਗ ਕਰਦਾ ਹੈ, ਗਜ਼ਨੀ ਦਾ ਹਿੰਦੂ ਹੈ ਭਾਈ ਨੰਦ ਲਾਲ। ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਦੇ ਦੀਦਾਰੇ ਹੋਏ, ਗੱਲ ਦੀ ਸਮਝ ਆ ਗਈ ਵੀ ਦੇਵੀ ਦੇਵਤਿਆਂ ਸਾਰਿਆਂ ਦਾ ਖਸਮ ਗੁਰੂ ਗੋਬਿੰਦ ਸਿੰਘ ਹੈ, ਸਾਰਿਆਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ। ਕਹਿੰਦਾ ਸਦ ਹਜ਼ਾਰਾਂ ਸੁਲਸਵਾ ਸੁਦਸ ਖਿਦਮਤ ਗੁਜ਼ੀ, ਹਜ਼ਾਰਾਂ ਹੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਖਿਦਮਤ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ। ਗੁਜ਼ੀ ਦਾ ਮਤਲਬ ਹੁੰਦਾ ਪਸੰਦ ਕਰਨਾ, ਔਰ ਬਦੋ ਰੁੱਦੀ ਦੀ ਸੇਵਾ ਨਹੀਂ ਕਰਦੇ। ਗੁਰੂ ਗੋਬਿੰਦ ਸਿੰਘ ਦੇ ਦਰ ਦੇ ਚਾਕਰ ਹੋਣਾ ਭਾਉਂਦਾ ਹੈ ਇਹਨਾਂ ਦੇਵਤਿਆਂ ਨੂੰ। ਇਹ ਪਸੰਦ ਕਰਦੇ ਨੇ ਗੁਰੂ ਗੋਬਿੰਦ ਸਿੰਘ ਦੇ ਦਰ ਦੀ ਸੇਵਾ ਕਰਨੀ। ਹੁਣ ਤੁਸੀਂ ਆਖੋਗੇ ਵੀ ਕੌਣ ਦੇਵੀ ਦੇਵਤੇ, ਕਿਹੜੀਆਂ ਗੋਚਰ ਰੂਹਾਂ? ਦੇਖੋ ਜੇ ਬਾਣੀ ਨੇ ਮੋਹਰ ਲਾ ਦਿੱਤੀ ਹੈ ਤੇ ਮਤਲਬ ਮੌਜੂਦ ਨੇ। ਦੇਵਤਾ ਲਫ਼ਜ਼ ਬਾਣੀ ਵਿੱਚ ਕਈ ਵਾਰ ਆਇਆ ਹੈ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਜਗ੍ਹਾ ਜਗ੍ਹਾ ਦੇਵਤਾ ਲਫ਼ਜ਼ ਮਿਲੇਗਾ ਤੁਹਾਨੂੰ। ਤੇ ਜੇ ਦੇਵਤੇ ਹੈਨ ਤੇ ਬਾਣੀ ਵਿੱਚ ਮੋਹਰ ਲੱਗੀ ਹੈ, ਬਾਣੀ ਕਦੇ ਵੀ ਮਿਥਿਆ ਨਹੀਂ ਲਿਖਦੀ। ਦਾਸ ਕਈ ਵਾਰ ਜ਼ਿਕਰ ਕਰਦਾ ਹੁੰਦਾ, ਬਾਣੀ ਦਾ ਫੁਰਮਾਨ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀ, ਵੀ ਸੱਚ ਬੋਲਣਾ ਹੈ ਤੇ ਆਪ ਝੂਠੀਆਂ ਤੇ ਮਿਥਿਆਸ ਦੀਆਂ ਉਦਾਹਰਨਾਂ ਦੇਣੀਆਂ ਇਹ ਗੁਰੂ ਦਾ ਕੰਮ ਨਹੀਂ ਹੈ। ਝੂਠੀਆਂ ਉਦਾਹਰਨਾਂ ਗੁਰੂ ਕਦੇ ਨਹੀਂ ਦਿੰਦਾ। ਜੇ ਦੇਵਤੇ ਨੇ ਤੇ ਜ਼ਿਕਰ ਹੈ, ਰਹੀ ਗੱਲ ਅੱਖਾਂ ਦਾ ਵਿਸ਼ਾ ਨਹੀਂ। ਕੁਝ ਐਸੀਆਂ ਗੋਚਰ ਰੂਹਾਂ ਤੇ ਅੱਖਾਂ ਨੂੰ ਤੇ ਕਈ ਕੁਝ ਨਹੀਂ ਦਿਖਦਾ। ਆ ਮੈਡੀਕਲ ਸਾਇੰਸ ਇਹ ਕਹਿ ਦਿੰਦੀ ਨੇ ਵੀ ਦਹੀਂ ਦੇ ਵਿੱਚ, ਜਲ ਦੇ ਵਿੱਚ ਛੋਟੇ ਛੋਟੇ ਬੈਕਟੀਰੀਆਜ ਨੇ, ਉਹ ਅੱਖਾਂ ਦਾ ਵਿਸ਼ਾ ਨਹੀਂ, ਦਿਖਦੇ ਨਹੀਂ ਸਾਨੂੰ। ਪਾਣੀ ਵਿੱਚ ਬੜਾ ਕੁਝ ਆ, ਜੀਵ ਜੰਤੂ ਦਿਖਦੇ ਨਹੀਂ ਸਾਨੂੰ, ਪਰ ਉਹ ਮਾਈਕਰੋਸਕੋਪ ਨਾਲ ਵੇਖੋ ਤੇ ਨਾ ਜਲ ਛਕਣ ਨੂੰ ਹੀ ਦਿਲ ਕਰਨਾ, ਨਾ ਦਹੀਂ ਛਕਣ ਨੂੰ ਹੀ ਦਿਲ ਕਰਨਾ, ਪਤਾ ਨਹੀਂ ਕਿੰਨੇ ਕੁ ਬੈਕਟੀਰੀਆ ਦਿਖਣਗੇ ਤੁਹਾਨੂੰ। मतलब जे हुण अख वेखण वाली नहीं ते इहदा मतलब ए नहीं वी भूत प्रेत जां देवी देवते नहीं हुंदे। बाणी कहिंदी है कई कोट भूत प्रेत सूकर रिगाज, सब कुछ है, अखां दा विशा नहीं। हुण भाई नंद लाल कोल अखां ने जो वेख सकदियां ने, जे साडे कोल है नहीं। हुण पिंड विच कन्ना है, सारे पिंड नाल जिद्दा है वी सूरज ते कदे चढ़दा ही नहीं, ते हुण सारा पिंड झूठा होया कि वो जेड़ा अन्ना सी वह झूठा है। लख जतन कर लो अन्ने नूं समझाउण लई, वह इत्थे ही टिकिया है। कहिंदा ना सूरज चढ़दा ही नहीं है क्योंकि उन्हें कदे तकिया नहीं है, जोत नहीं है अखां दी उसकी। इहदा मतलब यह नहीं भी सूरज ने चढ़ना छड दिता है। जे साडियां अखां दा विशा नहीं भूत प्रेत देवी देवते, दा मतलब यह नहीं भी वह हुंदे नहीं दुनिया दे उत्ते। जे बाणी ने कहा है ते मतलब साफ है, वाहो वाहो बाणी निरंकार है तिस जेवड़े अवरना। बाणी वर्गा रुतबा किसे दा नहीं, तुहाडी साडी विचार उन्नी मायने नहीं रखदी। गुरबाणी दा बुलंद रुतबा है, ते जे गुरबाणी कह रही है भी इत्थे करोड़ा देवी देवते ने, अगोचर रूहां ने, भूत प्रेत ने, ते मतलब होणगे ये ठीक है, सानू नहीं दिखदे अखां नाल। भाई नंद लाल नूं दिखिया गुरु गोबिंद सिंह दे दरबार विच केवल ए सथूल शरीर ही नहीं झुकदे, कहिंदा सूक्ष्म जीव, सूक्ष्म बड़े बड़े देवी देवते, अगोचर जो अखां दा विशा नहीं गुरु गोबिंद सिंह दी कदम बोसी करदे ने, पैर चुमदे ने इत्थे आके। सद हजारां सुलस वा सुदस खिदमत गोजी, वा सुदस हजारा रुबा वा तिसा खाके नशी। रुबा कहिंदे ने चार वेदां नूं। भाई नंद लाल आखण लगे तिसा नौ खंड, जिहड़ा नाइन प्लैनेट्स, ए प्लूटो मरकरी जिहड़े नां नूं लैंदे आपां, नौ प्लैनेट ही ने ना। कहिंदा नौ खंड की, खंड ब्रह्मांड की, कहिंदा बड़े बड़े धार्मिक ग्रंथ की, बड़े बड़े देवते की, खाके नशी, खाक कहिंदे ने चरण धूड़ी नूं, ते नशी दा जिहड़ा मतलब है, नशी दा अर्थ हुंदा बैठना। बड़े बड़े देवते, बड़े बड़े खंडा ब्रह्मंडा दे मालक ऐ गुरु गोबिंद सिंह तेरे चरणा दी खाक छाण दे फिरदे ने, तेरे चरणा दी खाक दे किणके नालों वध के दुनिया ते किसे दा भी रुतबा नहीं है। एडा वड्डा है गुरु गोबिंद सिंह, एवें थोड़ा लखां नाल लड़ा गया, एवें थोड़ा मुगलिया सल्तनत दे तख्त पुट के चकना चूर कर गया, एवें थोड़ा 10 लाख का घेरा तोड़ के निकल गया है। गुरु गोबिंद सिंह दा सानी कोई दुनिया ते नहीं है। भाई साहब भाई नंद लाल ने बड़े प्रेम दे विच इबादत करदिआं गुरु गोबिंद सिंह दी, वड्याई करदिआं गुरु गोबिंद सिंह दी ये बचन कहे ने। अगे आखण लगे नौ असमान, ए लखां ही चार वेद, लखां ही धार्मिक ग्रंथ तेरी चरण धूड़ी विच बैठन वाले ने गुरु गोबिंद सिंह। हुण होरां दा जिक्र करनगे। सद हजारा अशरवा सुलसवा सलासून सता हिंदे बारगाहश, सद हजारा ईसरवा ब्रह्मा वा अरशवा कुरसी खा हिंदे बनाहश। साडी मुश्किल ए है, असी मूर्तां दी पूजा कबरां दी पूजा विच लगे रहने हैं। ते भाई नंद लाल ने यह गल समझा दिती भी जिन्हें भी महापुरश ने, जिन्हें भी महान ताकतां दे मालक असमती देवी देवते ने, एवें गुरु गोबिंद सिंह दा दर छड के जगह जगह ते भड़कदा है, ते सारे गुरु गोबिंद सिंह दे चरणा विच बैठन वाले ने, सारे गुरु के चाकर ने। अशर की हुंदा है यूनान दे विच ना, ग्रीस जिन्हों कहिंदे हो, यूनान दे विच प्रचलित है। उस देश दे विच ये प्रचलित रहा है, 10 अवतार 10 देवते जिन्हां दी मनौत बड़ी है यूनान अंदर, प्रसिद्ध 10 देवते ने उन्हां दे। ਭਾਈ ਨੰਦ ਲਾਲ ਕਹਿੰਦੇ ਐਸੇ ਕਈ ਦਸ ਦੇਵਤੇ, ਐਸੇ ਕਈ ਮਹਾਂਪੁਰਸ਼, ਸੁਲਸ ਫਿਰ ਲਫ਼ਜ਼ ਫਿਰ ਵਰਤ ਰਹੇ ਨੇ, ਅਸ਼ਰਵਾ ਸੁਲਸ, ਇਹ ਦਸ ਦੇਵਤੇ ਵਿਸ਼ਨੂੰ ਦਾ ਅਵਤਾਰ ਵੀ ਮੰਨੇ ਗਏ ਨੇ, ਜਿਵੇਂ 24 ਅਵਤਾਰ ਹੈ ਨਾ, ਪੂਰਨ ਅਵਤਾਰ ਵਿਸ਼ਨੂੰ ਦੇ 10 ਮੰਨੇ ਨੇ ਕ੍ਰਿਸ਼ਨ ਰਾਮ ਵਰਗੇ। ਚਾਹੇ ਕਹਿੰਦਾ ਜੁਨਾਨ ਦੇ 10 ਦੇਵਤੇ ਨੇ ਤੇ ਚਾਹੇ ਵਿਸ਼ਨੂੰ ਦੇ ਅਵਤਾਰ 10 ਦੇਵਤੇ ਨੇ। ਅੱਗੇ ਆਖਣ ਲੱਗਾ ਵਾ ਸਲਾਸੂਨ, ਸਲਾਸੂਨ ਕਹਿੰਦੇ ਨੇ 30 ਰੋਜ਼ੇ, ਇਸਲਾਮ ਜਗਤ ਵਿੱਚ 30 ਰੋਜ਼ੇ ਪ੍ਰਚਲਿਤ ਨੇ। ਅੱਗੇ ਆਖਣ ਲੱਗੇ ਸਤਾ ਹਿੰਦੇ ਬਾਰ ਗਾਹਸ਼, ਸਤਾ ਹਿੰਦੇ ਫਾਰਸੀ ਵਿੱਚ ਕਹਿੰਦੇ ਨੇ ਸਿਫਤ ਕਰਨ, ਗੁਰੂ ਗੋਬਿੰਦ ਸਿੰਘ ਤੇਰੀ ਸਿਫਤ, ਵਿਸ਼ਨੂੰ ਦੇ 10 ਅਵਤਾਰ, ਯੂਨਾਨ ਦੇ 10 ਅਵਤਾਰ, ਉਹ 10 ਦੇਵਤੇ, ਉਹ ਮਹਾਂਪੁਰਸ਼ ਜੋ ਪ੍ਰਚਲਿਤ ਨੇ। ਬਾਰ ਗਾਹਸ਼ ਕਹਿੰਦੇ ਨੇ ਦਰਬਾਰ ਨੂੰ, ਇਹਨਾਂ ਲੋਕਾਂ ਨੂੰ ਭਾਈ ਨੰਦ ਲਾਲ ਕਹਿੰਦਾ ਕੱਖ ਨਹੀਂ ਦਿਖਦਾ, ਇਹਨਾਂ ਨੂੰ ਲੱਗਦਾ ਵੀ ਆਹ ਜਿਹੜਾ 200-400 ਬੈਠਾ ਇਹੀ ਗੁਰੂ ਗੋਬਿੰਦ ਦੀ ਕਦਮ ਬੋਸੀ ਕਰਦਾ ਹੈ। ਕਹਿੰਦਾ ਮੇਰੀ ਅੱਖ ਵੇਖ ਰਹੀ ਹੈ ਵੀ ਦੁਨੀਆਂ ਦੇ ਜਿੰਨੇ ਅਵਤਾਰ ਨੇ, ਚਾਹੇ ਉਹ ਵਿਸ਼ਨੂੰ ਦੇ ਅਵਤਾਰ ਨੇ, ਚਾਹੇ ਉਹ ਯੂਨਾਨ ਅੰਦਰ ਪੈਦਾ ਹੋਣ ਵਾਲੇ ਮਹਾਂਪੁਰਸ਼ ਨੇ, ਸਤਾ ਹਿੰਦੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਚਾਕਰ ਬਣ ਕੇ ਉਹਦੇ ਗੁਣ ਗਾ ਰਹੇ ਨੇ, ਉਹਦੇ ਚਰਨਾਂ ਵਿੱਚ ਬੈਠੇ ਹੋਏ ਗੁਣ ਗਾ ਰਹੇ ਨੇ। ਹੁਣ ਇੱਕ ਹਿੰਦੂ ਹੋ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣਿਆ ਹੈ ਔਰ ਗੁਰੂ ਗੋਬਿੰਦ ਦੀ ਵਡਿਆਈ ਕਰ ਰਿਹਾ ਹੈ, ਕਿਤਨਾ ਕੁ ਬੁਲੰਦ ਰੁਤਬਾ ਆਵੇਗਾ ਗੁਰੂ ਗੋਬਿੰਦ ਸਿੰਘ ਦਾ ਵੀ ਇੱਕ ਸਨਾਤਨ ਮਤੀਆ ਸਭ ਦੇਵੀ ਦੇਵਤੇ ਛੱਡ ਕੇ ਗੁਰੂ ਗੋਬਿੰਦ ਸਿੰਘ ਦਾ ਹੀ ਹੋ ਗਿਆ। ਉਹ ਭਾਈ ਨੰਦ ਲਾਲ ਅੱਗੇ ਆਖਣ ਲੱਗਾ ਸਦ ਹਜ਼ਾਰਾਂ ਈਸ਼ਰ ਵਾ ਬ੍ਰਹਮਾ, ਬ੍ਰਹਮਾ ਦਾ ਬੜਾ ਅਦਬ ਹੈ ਹਿੰਦੂਇਜ਼ਮ ਅੰਦਰ। ਈਸ਼ਰ ਦਾ ਦੁਨੀਆਂ ਦੇ ਅੰਦਰ, ਭਾਰਤ ਵਰਸ਼ ਅੰਦਰ ਬੜਾ ਸਤਿਕਾਰ ਹੈ। ਸ਼ਿਵ ਨੂੰ ਕਹਿੰਦੇ ਨੇ, ਸ਼ਿਵ ਜੀ ਨੂੰ ਕਹਿੰਦੇ ਹੋਵੇਗਾ, ਸ਼ਿਵ ਜੀ ਬਰਕਤਾਂ ਦਾ ਮਾਲਕ ਹੋਵੇਗਾ, ਬ੍ਰਹਮਾ ਬਰਕਤਾਂ ਦਾ ਮਾਲਕ, ਚਾਹੇ ਉਹ ਸ਼ਿਵ ਜੀ ਹੈ ਚਾਹੇ ਉਹ ਬ੍ਰਹਮਾ ਹੈ। ਵਾ ਅਰਸ਼ ਵਾ ਕੁਰਸੀ, ਅਰਸ਼ ਕਹਿੰਦੇ ਨੇ ਨੌ ਆਕਾਸ਼ਾਂ ਨੂੰ, ਅਰਸ਼ ਕਹਿੰਦੇ ਨੇ ਆਕਾਸ਼ ਨੂੰ, ਔਰ ਅਗਲਾ ਲਫ਼ਜ਼ ਹੈ ਕੁਰਸੀ, ਇਹ ਵੀ ਇੱਕ ਆਕਾਸ਼ ਦਾ ਨਾਮ ਹੈ, ਨਵਾਂ ਆਕਾਸ਼ਾਂ ਚ ਆਉਂਦਾ। ਇਹ ਸਭ ਇਸਲਾਮ ਵਿੱਚ ਪ੍ਰਚਲਿਤ ਨਾਮ ਨੇ। ਹੁਣ ਅਰਬੀ ਫਾਰਸੀ ਦੇ ਵਿਦਵਾਨ ਸਨ, ਗਜ਼ਨੀ ਤੋਂ ਪੜ੍ਹੇ ਸਨ ਤਾਂ ਇਹਨਾਂ ਦੀ ਕਾਵਿ ਰਚਨਾ ਵਿੱਚ ਇਸਲਾਮ ਜਗਤ ਦੀ ਝਾਕੀ ਮਿਲਦੀ ਹੈ ਸਾਨੂੰ। ਕਹਿੰਦਾ ਕੋਈ ਵੀ ਅਸਮਾਨ ਹੈ, ਖੰਡ ਬ੍ਰਹਿਮੰਡ ਨੇ, ਕੋਈ ਵੀ ਮਹਾਨ ਦੇਵਤਾ ਹੈ, ਚਾਹੇ ਦੇਵਤਿਆਂ ਚੋਂ ਮਹਾਂਦੇਵ ਸ਼ਿਵਜੀ ਹੈ ਜਾਂ ਬ੍ਰਹਮਾ ਹੈ, ਐ ਗੁਰੂ ਗੋਬਿੰਦ ਸਿੰਘ ਖਾ ਹਿੰਦੇ ਪਨਾਹਸ਼, ਖਾ ਹਿੰਦੇ ਦਾ ਮਤਲਬ ਖਾਹਸ਼ ਰੱਖਣੀ, ਚਾਹੁਣ ਵਾਲੇ, ਪਨਾਹ ਦਾ ਮਤਲਬ ਸ਼ਰਨ, ਦੁਨੀਆਂ ਇਹਨਾਂ ਦੇਵਤਿਆਂ ਦੀ ਸ਼ਰਨ ਲੈਂਦੀ ਹੈ। ਕਹਿੰਦਾ ਮੈਂ ਅੱਖੀਂ ਵੇਖਿਆ ਸ਼ਿਵਜੀ ਵਰਗੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਬਹਿੰਦੇ ਨੇ, ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਅਸੀਂ ਫਿਰ ਕਬਰਾਂ ਤੇ ਭੱਜੇ ਫਿਰਦੇ ਹਾਂ, ਅਸੀਂ ਫਿਰ ਮੜੀਆਂ ਤੇ ਭੱਜੇ ਫਿਰਦੇ ਹਾਂ, ਅਸੀਂ ਫਿਰ ਮੂਰਤੀ ਪੂਜਾ ਵੱਲ ਦੌੜੇ ਫਿਰਦੇ। ਭਾਈ ਨੰਦ ਲਾਲ ਕਹਿੰਦਾ ਸਾਰੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਨਾਹ ਲੈ ਕੇ ਬੈਠੇ ਨੇ, ਉਹਦੇ ਚਰਨਾਂ ਦੇ ਝਾੜੂ ਬਰਦਾਰ ਨੇ, ਸੇਵਾਦਾਰ ਨੇ, ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਕੋਈ ਨਹੀਂ ਹੈ। ਬਾਣੀ ਵੀ ਕਹਿੰਦੀ ਹੈ ਨਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰੂ ਨਾਨਕ ਨਿਰੰਕਾਰੀ ਗੁਰੂ ਗੋਬਿੰਦ ਵਰਗਾ ਰੁਤਬਾ ਕਿਸੇ ਦਾ ਨਹੀਂ ਹੈ। ਅੱਗੇ ਆਖਣ ਲੱਗੇ ਨੇ ਵਾ ਸਦ ਹਜ਼ਾਰਾਂ ਆਸਮਾਨ ਵਾ ਜ਼ਮੀਨ ਹਲਕਹਿ ਬਾ ਗੋਸ਼ੇ ਆਨਸਤ, ਵਾ ਸਦ ਹਜ਼ਾਰਾਂ ਆਫਤਾਬ ਵਾ ਮਹਾ ਖਿਲਤ ਪੋਸ਼ੇ ਆਨਸਤ। ਭਾਈ ਨੰਦ ਲਾਲ ਆਖਣ ਲੱਗੇ ਹਲਕਹਿ ਬਾ ਗੋਸ਼ੇ ਆਨਸਤ, ਹਲਕਹਿ ਕਹਿੰਦੇ ਨੇ ਆ ਕੁੰਡਲਾਂ ਨੂੰ, ਜਿਹੜੇ ਬੀਬੀਆਂ ਕੁੰਡਲ ਪਾਉਂਦੀਆਂ ਨੇ। ਭਾਈ ਨੰਦ ਲਾਲ ਕਹਿੰਦੇ ਗੋਸ਼ੇ ਲਫ਼ਜ਼ ਕੰਨਾਂ ਲਈ ਆਇਆ ਹੈ, ਗੁਰੂ ਗ੍ਰੰਥ ਸਾਹਿਬ ਵੀ ਜਿਹੜਾ ਧਿਆਨ ਨਾਲ ਪੜ੍ਹਦਾ ਹੋਵੇਗਾ ਨੇ ਪੜ੍ਹਿਆ ਹੋਵੇਗਾ, ਯਕ ਅਰਜ਼ ਗੁਫਤੰਗ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਗੋਸ਼, ਗੋਸ਼ੇ ਇਹ ਗੋਸ਼ੇ ਫਾਰਸੀ ਵਿੱਚ ਕੰਨਾਂ ਨੂੰ ਕਹਿੰਦੇ ਨੇ, ਕੁੰਡਲ ਕੰਨਾਂ ਵਿੱਚ ਪਾਏ ਜਾਂਦੇ ਨੇ। ਭਾਈ ਨੰਦ ਲਾਲ ਜੀ ਆਖਣ ਲੱਗੇ ਵਾਸਦ ਹਜ਼ਾਰਾਂ ਆਸਮਾਨ ਵਾ ਜ਼ਮੀਨ ਹਲਕੇ ਬਾ ਗੋਸ਼ਿਆਂ ਨਸਤ। ਅਸਤ ਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਦਾ ਇਤਨਾ ਬੁਲੰਦ ਰੁਤਬਾ ਹੈ ਜਿਵੇਂ ਕੰਨ ਕੁੰਡਲਾਂ ਨੂੰ ਧਾਰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਹੀ ਧਾਰੇ ਹੋਏ ਧਰਤੀ ਅਸਮਾਨ ਨੇ। ਕੰਨਾਂ ਦੇ ਆਸਰੇ ਕੁੰਡਲ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਆਸਰੇ ਹੀ ਖੰਡ ਬ੍ਰਹਿਮੰਡ ਨੇ। ਗੁਰੂ ਗੋਬਿੰਦ ਆਪਣੀ ਓਟ ਚੁੱਕ ਲਵੇ ਤੇ ਕਹਿੰਦਾ ਇਹ ਦੁਨੀਆਂ ਗਰਕ ਹੋ ਜਾਵੇ, ਭਾਈ ਨੰਦ ਲਾਲ ਕਹਿੰਦਾ। ਤੁਸੀਂ ਆਖੋਗੇ ਗੁਰੂ ਗੋਬਿੰਦ ਸਿੰਘ ਦੇ 1700 ਆਪਣਾ 23 ਬਿਕਰਮੀ ਸੰਮਤ ਨੂੰ ਆਏ ਨੇ ਤੇ ਪਹਿਲਾਂ ਦੁਨੀਆਂ ਕਿਹਦੇ ਆਸਰੇ ਸੀ? ਬਾਣੀ ਧਿਆਨ ਨਾਲ ਪੜ੍ਹਿਓ, ਗੁਰ ਪਰਮੇਸ਼ਰ ਇੱਕੋ ਜਾਣ, ਜਿੰਨਾ ਚਿਰ ਸਰਗੁਣ ਸਰੂਪ ਨਹੀਂ ਸੀ ਉਨਾ ਚਿਰ ਨਿਰਗੁਣ ਰੂਪ ਵਿੱਚ ਸੀ ਉਹ, ਤੇ ਜਦੋਂ ਨਿਰਗੁਣ ਵਿੱਚ ਸੀ ਤੂੰ ਸਤਿਗੁਰ ਚਹੋ ਜੁਗੀ ਆਪ, ਆਪੇ ਪਰਮੇਸ਼ਰ ਚੌਹਾਂ ਜੁਗਾਂ ਦਾ ਮਾਲਕ ਸੀ। ਖੈਰ ਭਾਈ ਨੰਦ ਲਾਲ ਆਖਣ ਲੱਗੇ, ਵਾ ਸਦ ਹਜ਼ਾਰਾਂ ਆਫਤਾਬ ਵਾ ਮਹਾ ਖਿਲਤ ਪੋਸ਼ਿਆਂ ਨਸਤ। ਆਫਤਾਬ ਲਫ਼ਜ਼ ਤੁਸੀਂ ਰੋਜ਼ ਸੁਣਦੇ ਹੋ, ਸੂਰਜ ਲਈ ਆਉਂਦਾ ਹੈ। ਵਾਹ ਵਾਹ ਕਹਿੰਦੇ ਨੇ ਚੰਦਰਮੇ ਨੂੰ, ਕਹਿੰਦੇ ਚਾਹੇ ਚੰਦਰਮਾ ਹੈ ਚਾਹੇ ਸੂਰਜ ਹੈ। ਖਿਲਤ ਦਾ ਮਤਲਬ ਹੁੰਦਾ ਸਿਰੋਪਾ, ਜੋ ਸਿਰੋਪਾ ਦਿੰਦੇ ਆਪਾਂ ਗੁਰੂ ਘਰ। ਕਹਿੰਦੇ ਚਾਹੇ ਸੂਰਜ ਹੈ ਚਾਹੇ ਚੰਦਰਮਾ ਹੈ ਪੋਸ਼ਿਆ ਨਸਤ। ਪੋਸ਼ੇ ਦਾ ਮਤਲਬ ਪਵਾਉਣਾ, ਗੁਰੂ ਗੋਬਿੰਦ ਸਿੰਘ ਦੇ ਹੀ ਸਾਜੇ ਨਵਾਜੇ ਸੂਰਜ ਤੇ ਚੰਦਰਮਾ ਜਗਦੇ ਨੇ। ਸਰੋਪੇ ਦੇ ਤੌਰ ਤੇ ਗੁਰੂ ਗੋਬਿੰਦ ਨੇ ਹੀ ਸੂਰਜ ਨੂੰ ਤੇ ਚੰਦਰਮੇ ਨੂੰ ਜੋਤ ਬਖਸ਼ੀ ਹੋਈ ਹੈ। ਜੇ ਗੁਰੂ ਗੋਬਿੰਦ ਸਿੰਘ ਕਿਰਪਾ ਹਟਾ ਲਵੇ ਆਪਣਾ, ਕਿਰਪਾਲੂ ਦਿਆਲੂ ਸੁਭਾਅ ਸੰਕੋਚ ਲਵੇ ਤੇ ਕਹਿੰਦਾ ਸੂਰਜ ਜਗ ਨਹੀਂ ਸਕੇਗਾ, ਚੰਦਰਮਾ ਖਿੜ ਨਹੀਂ ਸਕੇਗਾ, ਐ ਗੁਰੂ ਗੋਬਿੰਦ ਸਿੰਘ ਤੂੰ ਸਿਰੋਂ ਪਾਉ ਬਖਸ਼ਿਆ, ਤੂੰ ਜੋਤ ਬਖਸ਼ੀ ਤੇ ਜਗਮਗ ਕਰਦੇ ਨੇ, ਤੇਰੇ ਆਸਰੇ ਤੋਂ ਬਿਨਾਂ ਕਹਿੰਦਾ ਸੂਰਜ ਚੰਦਰਮਾ ਜਗ ਨਹੀਂ ਸਕਦੇ। ਹੱਦ ਹੈ ਆਪਣੇ ਮੁਰਸ਼ਦ ਜੀ ਜਿੰਨੀ ਵਡਿਆਈ ਭਾਈ ਨੰਦ ਲਾਲ ਕਰ ਗਿਆ, ਦੁਨੀਆਂ ਵਿੱਚ ਕੋਈ ਐਸਾ ਸੇਵਕ ਨਹੀਂ ਹੋਇਆ ਜਿਹੜਾ ਆਪਣੇ ਮੁਰਸ਼ਦ ਦੀ ਇੰਨੀ ਵਡਿਆਈ ਕਰ ਸਕਿਆ ਹੋਵੇ। ਐਸੀ ਪਹੁੰਚ ਹੈ ਉਸ ਭਾਈ ਨੰਦ ਲਾਲ ਦੀ। ਅੱਗੇ ਉਹ ਮਹਾਂਪੁਰਸ਼ ਕਹਿੰਦਾ ਹੈ, ਸਦ ਹਜ਼ਾਰਾਂ ਅਰਸ਼ ਵਾ ਕੁਰਸੀ ਦਾਗਦਾਰ ਵਾ ਗੁਲਾਮੇ ਨਾਮਸ਼, ਵਾ ਸਦ ਹਜ਼ਾਰਾਂ ਰਾਮ ਵਾ ਰਾਜਾ ਵਾ ਕਾਨ ਵਾ ਕ੍ਰਿਸ਼ਨ ਖਾਕੇ ਬੋਸ਼ ਆਗਦਾਮਸ਼। ਹੁਣ ਦੁਨੀਆਂ ਵਿੱਚ ਭਾਰਤ ਵਰਸ਼ ਵੱਡਾ ਦੇਸ਼ ਹੈ, ਸਨਾਤਨ ਮਤ ਬੜਾ ਪੁਰਾਣਾ ਧਰਮ ਹੈ, ਪਰ ਦੋ ਦੇਵਤੇ ਦੋ ਮਹਾਂਪੁਰਸ਼ ਪੂਰਨ ਅਵਤਾਰ ਸਮਝੇ ਜਾਣ ਵਾਲੇ ਸ਼੍ਰੀ ਰਾਮ ਜੀ ਕ੍ਰਿਸ਼ਨ ਜੀ ਦਾ ਬੜਾ ਅਦਬ ਹੈ, ਔਰ ਤਕਰੀਬਨ 99% ਹਿੰਦੂਆਂ ਦੇ ਇਹੀ ਇਸ਼ਟ ਨੇ ਰਾਮ ਜੀ ਤੇ ਕ੍ਰਿਸ਼ਨ ਜੀ। ਭਾਈ ਸਾਹਿਬ ਭਾਈ ਨੰਦ ਲਾਲ ਆਖਣ ਲੱਗੇ, ਸਿੱਖੋ ਸੁਣਨਾ ਕਰੋ, ਐ ਹਿੰਦੂਓ ਸੁਣਨਾ ਕਰੋ, ਮਾਨਵਤਾ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਧਿਆਨ ਕਰੋ, ਸਦ ਹਜ਼ਾਰਾਂ ਅਰਸ਼ ਵਾ ਕੁਰਸੀ ਦਾਗਦਾਰ ਵਾ ਗੁਲਾਮੇ ਨਾਮਸ਼, ਲੱਖਾਂ ਹੀ ਅਰਸ਼ ਅਤੇ ਕੁਰਸ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਨਾਮ ਦੇ ਦਾਗੇ ਹੋਏ ਨੇ। ਭਾਵ ਕਿ ਕਿਸੇ ਵੀ ਲੋਕ ਤੇ ਚਲੇ ਜਾਓ ਸਾਰੇ ਗੁਰੂ ਗੋਬਿੰਦ ਸਿੰਘ ਦੇ ਹੀ ਸੇਵਕ ਨੇ। ਔਰ ਕਿਸੇ ਨੇ ਪੁੱਛਿਆ ਲੋਕਾਂ ਦੀ ਛੱਡ, ਦੁਨੀਆਂ ਤੇ ਪੂਰਨ ਅਵਤਾਰ ਸ੍ਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਹੋਏ ਨੇ, ਕੀ ਗੁਰੂ ਗੋਬਿੰਦ ਸਿੰਘ ਦੇ ਤੁਲ ਤਕੜੀ ਵਿੱਚ ਤੁਲ ਸਕਦੇ ਨੇ? ਤੇ ਭਾਈ ਨੰਦ ਲਾਲ ਆਖਣ ਲੱਗਾ, ਵਾਹ ਸਦ ਹਜ਼ਾਰਾਂ ਰਾਮ ਵਾ ਰਾਜਾ ਵਾ ਕਾਨ ਵਾ ਕ੍ਰਿਸ਼ਨ ਖਾ ਕੇ ਬੋਸ਼ ਅਕਦਾ ਮਸ਼। ਕਹਿੰਦਾ ਇੱਕ ਰਾਮ ਦੀ ਗੱਲ ਛੱਡ, ਇੱਕ ਸ੍ਰੀ ਕ੍ਰਿਸ਼ਨ ਦੀ ਗੱਲ ਛੱਡ। ਇੱਥੇ ਭਾਈ ਨੰਦ ਲਾਲ ਕਹਿੰਦਾ, ਵਾਹ ਸਦ ਹਜ਼ਾਰਾਂ ਰਾਮ ਵਾ ਰਾਜਾ, ਹਜ਼ਾਰਾਂ ਰਾਮ ਵਰਗੇ ਰਾਜੇ ਚਾਹੇ, ਠੀਕ ਹੈ ਉਹ ਮਹਾਂਪੁਰਸ਼ ਹੈ, ਉਹਦੇ ਕੋਲ ਬਰਕਤਾਂ ਨੇ ਅਜ਼ਮਤਾਂ ਨੇ ਰਾਮ ਚੰਦਰ ਕੋਲ। ਕਹਿੰਦਾ ਇੱਕ ਰਾਮ ਚੰਦਰ ਉਹਦੇ ਬਰਾਬਰ ਤਕੜੀ ਵਿੱਚ ਕੀ ਤੁਲੇਗਾ? ਹਜ਼ਾਰਾਂ ਲੱਖਾਂ ਰਾਮ ਚੰਦਰ ਹੋਣ ਤੇ ਲੱਖਾਂ ਹੀ ਸ੍ਰੀ ਕ੍ਰਿਸ਼ਨ ਵਰਗੇ 16 ਕਲਾ ਸੰਪੂਰਨ ਅਵਤਾਰ ਹੋਣ, ਖਾ ਕੇ ਬੋਸ਼ੇ ਅਕਦਾ ਮਸ਼, ਕਦਮ ਬੋਸੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਦੀ। ਖਾਕ ਕਹਿੰਦੇ ਨੇ ਮਿੱਟੀ ਨੂੰ, ਧੂੜੀ ਨੂੰ। ਅੱਗੇ ਲਫ਼ਜ਼ ਭਾਈ ਸਾਹਿਬ ਭਾਈ ਨੰਦ ਲਾਲ ਨੇ ਵਰਤਿਆ ਹੈ ਅਕਦਾ ਮਸ਼, ਅਕਦਾਮ ਕਹਿੰਦੇ ਨੇ ਇੱਕ ਦੂਜੇ ਤੋਂ ਅੱਗੇ ਵੱਧ ਕੇ। ਭਾਈ ਨੰਦ ਲਾਲ ਕਹਿੰਦੇ ਰਾਮ ਵਰਗੇ ਲੱਖਾਂ ਰਾਜੇ, ਸ੍ਰੀ ਕ੍ਰਿਸ਼ਨ ਜੀ ਵਰਗੇ ਲੱਖਾਂ ਅਵਤਾਰ ਗੁਰੂ ਗੋਬਿੰਦ ਸਿੰਘ ਦੇ ਤੁਲ ਤੇ ਕੀ ਤੁਲਨੇ ਨੇ, ਉਹਦੇ ਚਰਨਾਂ ਦੀ ਖਾਕ ਨੂੰ ਇੱਕ ਦੂਜੇ ਤੋਂ ਅੱਗੇ ਵੱਧ ਕੇ ਚੁੰਮਣ ਵਾਲੇ ਨੇ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ, ਇੰਨੀ ਪਹੁੰਚ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਅਗਲੇ ਸ਼ੇਰ ਵਿੱਚ ਉਹ ਮਹਾਂਪੁਰਸ਼ ਕਹਿੰਦਾ ਹੈ, ਸਦ ਹਜ਼ਾਰਾਂ ਮੁਕਬਲੇ ਖਾਸੇ ਹਮਦੀਅਤ ਸਤਾਇਸ਼ ਗਰਸ਼, ਵਾ ਸਦ ਹਜ਼ਾਰਾਂ ਨਦੀਮ ਬਾਰ ਗਾਹੇ ਅਹਦੀਅਤ ਚਾਕਰੇ ਫਰਮਾ ਬਰਸ਼। ਦੇਵੀਆਂ ਦਾ ਜ਼ਿਕਰ ਵੀ ਕਰਨਾ ਹੈ ਭਾਈ ਨੰਦ ਲਾਲ ਨੇ। ਖੈਰ, ਮੁਕਬਲੇ ਕਬੂਲ ਹੋਇਆਂ ਨੂੰ ਕਹਿੰਦੇ ਨੇ। ਅਸੀਂ ਜਿੰਨੇ ਵੀ ਝੁਕਦੇ ਹਾਂ, ਅਸੀਂ ਕਬੂਲ ਹੋਏ ਕਿੱਥੇ ਹਾਂ? ਹਜੇ ਰੱਬ ਕਿੱਥੇ ਖੁਸ਼ ਕੀਤਾ ਹੈ ਅਸੀਂ? ਹਜੇ ਸਾਡੀ ਓਨੀ ਬੰਦਗੀ ਕਿੱਥੇ ਹੈ ਵੀ ਕਬੂਲ ਹੋ ਜਾਈਏ? ਕਹਿੰਦਾ ਕਬੂਲ ਹੋਇਆਂ ਦੀ ਗੱਲ ਕਰਾਂ ਹੁਣ, ਜਿੰਨੇ ਵੀ ਦੁਨੀਆਂ ਤੇ ਕਬੂਲ ਹੋਏ ਮਹਾਂਪੁਰਸ਼ ਹੋਏ ਨੇ, ਖਾਸੇ ਹਮਦੀਅਤ ਸਤਾਇਸ਼ ਗਰਸ਼, ਖਾਸ ਲੋਕ, ਹਰੇਕ ਦਾ ਕੋਈ ਖਾਸ ਹੁੰਦਾ ਤੇ ਕੋਈ ਆਪਣੇ ਲਈ ਆਮ ਹੁੰਦਾ ਹੈ। ਆਮ ਲੋਕਾਂ ਦੀ ਗੱਲ ਤੇ ਕਹਿੰਦਾ ਨਾ ਕਰੋ, ਇੱਥੇ ਆਉਂਦੇ ਹੀ ਨੇ ਝੋਲੀਆਂ ਅੱਡ ਕੇ ਗੁਰੂ ਗੋਬਿੰਦ ਦੇ ਦਰ ਤੇ ਮੰਗਣ। ਆ ਕਹਿੰਦਾ ਖਾਸ ਲੋਕਾਂ ਦੀ ਦੱਸਾਂ, ਜਿਹੜੇ ਦਰਗਾਹ ਵਿੱਚ ਕਬੂਲ ਨੇ, ਬੜੇ ਬੜੇ ਭਗਤ, ਬੜੇ ਬੜੇ ਸੰਤ, ਬੜੇ ਬੜੇ ਮਹਾਂਪੁਰਸ਼ ਦੁਨੀਆਂ ਤੇ ਹੋਏ ਨੇ ਹਮਦੀਅਤ। ਕਬੂਲ ਕਿਵੇਂ ਹੋਏ? ਕਬੂਲ ਕੌਣ ਹੁੰਦਾ? ਜਿਹੜਾ ਅੱਲਾ ਦੀ ਤਾਰੀਫ ਕਰਦਾ ਹੈ, ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ। ਪਰਮਾਤਮਾ ਦੇ ਗੁਣ ਗਾ ਕੇ ਦਰਗਾਹ ਵਿੱਚ ਜੋ ਕਬੂਲ ਹੋ ਗਏ, ਸਤਾਇਸ਼ ਗਰਸ਼। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਸਤਾਏ ਦਾ ਮਤਲਬ ਤਾਰੀਫ ਹੈ, ਅਸ਼ ਉਹਨਾਂ ਦੀ ਤਾਰੀਫ ਕਰਨ ਵਾਲੇ। ਐ ਗੁਰੂ ਗੋਬਿੰਦ ਸਿੰਘ, ਇੱਥੇ ਖਾਸ ਤੌਰ ਤੇ ਕਬੂਲ ਹੋ ਚੁੱਕੇ ਮਹਾਂਪੁਰਸ਼ ਖੁਦਾ ਦੇ ਗੁਣ ਗਾ ਕੇ ਦਰਗਾਹ ਵਿੱਚ ਜਿਹੜੇ ਕਬੂਲੇ ਗਏ, ਉਹ ਮਹਾਂਪੁਰਸ਼ ਵੀ ਤੇਰੇ ਚਰਨਾਂ ਦੀ ਖਾਕ ਨੇ, ਇਹਦੇ ਨਾਲੋਂ ਵੱਧ ਕੇ ਕੁਝ ਨਹੀਂ ਨੇ। ਰੱਬ ਦਾ ਵਾਸਤਾ ਜੇ ਐਵੇਂ ਚੰਮ ਦੇ ਲਿਫਾਫਿਆਂ ਨੂੰ ਗੁਰੂ ਨਾ ਬਣਾਇਆ ਕਰੋ। ਬੰਦਗੀ ਹੈ, ਚੌਂਕੜਾ ਹੈ, ਤੇ ਕਿਸੇ ਇਨਸਾਨ ਦਾ ਸੰਤ ਵਾਲਾ ਮਹਾਂਪੁਰਸ਼ ਵਾਲਾ ਅਦਬ ਹੋ ਸਕਦਾ ਹੈ, ਸਤਿਕਾਰ ਹੋ ਸਕਦਾ ਹੈ, ਪਰ ਜਿਹੜਾ ਸਾਧ ਨੂੰ ਗੁਰੂ ਬਣਾ ਲੈਣਾ ਹੈ, ਵੱਡਾ ਕੁਫਰ ਹੈ। ਗੁਰੂ ਗੋਬਿੰਦ ਸਿੰਘ ਦਾ ਏਡਾ ਬੁਲੰਦ ਰੁਤਬਾ ਹੈ, ਸੰਤ ਉਹਦੀ ਬਰਾਬਰਤਾ ਤੇ ਕੀ ਕਰ ਸਕਦਾ ਹੈ? ਉਹਦੇ ਚਰਨਾਂ ਦੀ ਧੂੜੀ ਦਾ ਇੱਕ ਕਿਣਕਾ ਲੱਖਾਂ ਸੰਤ ਪੈਦਾ ਕਰ ਸਕਦਾ ਹੈ, ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ। ਲੱਖਾਂ ਕਬੂਲ ਹੋਏ, ਲੱਖਾਂ ਪ੍ਰਵਾਨ ਹੋਏ, ਮਹਾਂਪੁਰਸ਼ ਵੀ ਉਹਦੇ ਚਰਨਾਂ ਦੇ ਵਿੱਚ ਬੈਠ ਕਰਕੇ ਉਹਦੀ ਸਿਫਤ ਸਲਾਹ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ। ਭਾਈ ਨੰਦ ਲਾਲ ਨੇ ਅੱਖੀਂ ਤੱਕਿਆ ਹੈ, ਬੜੇ ਬੜੇ ਮਹਾਂਪੁਰਸ਼ ਸ਼ਾਹ ਭੀਖ ਵਰਗੇ, ਭੀਖਮ ਸ਼ਾਹ ਜਿਹਨੂੰ ਕਹਿੰਦੇ ਹੋ, ਗੁਰੂ ਗੋਬਿੰਦ ਸਿੰਘ ਦੀ ਕਦਮ ਬੋਸੀ ਕਰਦੇ ਰਹੇ ਨੇ, ਚਰਨਾਂ ਵਿੱਚ ਸਿਰ ਝੁਕਾਉਂਦੇ ਰਹੇ ਨੇ। ਕਿਸੇ ਵੀ ਧਰਮ ਦਾ ਕੋਈ ਮਹਾਂਪੁਰਸ਼ ਹੈ, ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਂਦਾ ਹੈ, ਵਾ ਸਦ ਹਜ਼ਾਰਾਂ ਨਦੀਮ ਬਾਰ ਗਾਹੇ ਅਹਦੀਅਤ ਚਾਕਰੇ ਫਰਮਾ ਬਰਸ਼। ਭਾਈ ਨੰਦ ਲਾਲ ਆਖਣ ਲੱਗੇ ਤੇ ਜਿਹੜੇ ਰੱਬੀ ਦਰਗਾਹ ਚ ਸਾਥੀ ਨੇ ਗੁਰੂ ਗੋਬਿੰਦ ਸਿੰਘ ਦੇ, ਹੋਰ ਅਵਤਾਰ, ਹੋਰ ਜਿੰਨੇ ਵੀ ਕਹਿੰਦੇ ਮਹਾਂਪੁਰਸ਼ ਨੇ ਜੋ ਗੁਰੂ ਗੋਬਿੰਦ ਸਿੰਘ ਦੇ ਸਾਥੀ ਨੇ ਦਰਗਾਹ ਦੇ ਅੰਦਰ, ਅਹਿਦੀਅਤ ਰੱਬੀ ਨੂੰ ਕਹਿੰਦੇ ਨੇ, ਚਾਕਰ ਨੌਕਰ ਨੂੰ ਕਹਿੰਦੇ ਨੇ, ਫਰਮਾਨ ਹੁਕਮ ਨੂੰ ਕਹਿੰਦੇ ਨੇ। ਦੁਨੀਆਂ ਤੇ ਜਿਹੜਾ ਹੁਕਮ ਚੱਲਦਾ ਹੈ, ਮਾਨਵਤਾ 84 ਲੱਖ ਜੂਨ ਖੰਡਾਂ ਬ੍ਰਹਿਮੰਡਾਂ ਅੰਦਰ ਜਿਹੜਾ ਹੁਕਮ ਚੱਲਦਾ ਹੈ, ਭਾਵੇਂ ਉਹ ਕੋਈ ਨਾਚੀਜ਼ ਹੈ, ਭਾਵੇਂ ਉਹ ਕੋਈ ਮਹਾਂਪੁਰਸ਼ ਹੈ, ਸਾਰੇ ਹੀ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਮੰਨਣ ਵਾਲੇ ਚਾਕਰ ਨੇ। ਗੁਰੂ ਗੋਬਿੰਦ ਸਿੰਘ ਦੇ ਤੁਲ ਦੁਨੀਆਂ ਵਿੱਚ ਕੋਈ ਤੁਲਣ ਵਾਲਾ ਨਹੀਂ ਹੈ। ਅੱਲਾ ਯਾਰ ਖਾਂ ਨੇ ਇੱਕ ਬੋਲ ਕਿਹਾ ਸੀ, ਉਹ ਕਹਿੰਦਾ ਕਲਮ ਬੜੀ ਤਕੜੀ ਹੈ ਮੇਰੇ ਕੋਲ, ਔਰ ਧਰਮ ਦੀ ਦੁਨੀਆਂ ਤੋਂ ਉੱਪਰ ਉੱਠ ਕੇ ਕਹਿ ਰਿਹਾ ਹਾਂ, ਭਾਵੇਂ ਇਸਲਾਮ ਵਿੱਚ 125,000 ਪੈਗੰਬਰ ਹੈ, ਭਾਵੇਂ ਅੱਲਾ ਯਾਰ ਖਾਂ ਉਹ ਮੁਸਲਮਾਨ ਕਹਿੰਦਾ 33 ਕਰੋੜ ਹਿੰਦੂਇਜ਼ਮ ਵਿੱਚ ਦੇਵਤੇ ਨੇ, ਭਾਵੇਂ ਯੀਸੂ ਮਸੀਹ ਵਰਗੇ ਦੁਨੀਆਂ ਤੇ ਮਹਾਂਪੁਰਸ਼ ਹੋਏ ਨੇ, ਸੱਚੀ ਕਲਮ ਹੈ ਮੇਰੀ, ਕਹਿੰਦਾ ਮੈਂ ਮੁਸਲਮਾਨ ਹੁੰਦਿਆਂ ਇਹ ਗੱਲ ਕਹਿ ਰਿਹਾ ਹਾਂ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, सतगुरु के लिखूं वसब कहां ताबे रकम है। जिन्नी चाहे कलम चला लई शाही मुक जावेगी, भावे सत समुद्रां नूं घोल के शाही बना लई। एक बन्ने समुचे खंडा ब्रह्मंडा दे देवी देवते रहबरां दे गुण लिख लई। एक बने गुरु गोबिंद सिंह दी बाबत कलम चला लई शाही मुक सकदी है। गुरु गोबिंद सिंह दे गुण नहीं कदे मुक सकदे। हर चंद मेरे हाथ में पुरजोर कलम है, सतगुरु के लिखूं वसब कहां ताबे रकम है। मेरी कलम दी ताकत नहीं उहदे गुणा दा अंत पा सका। इंसाफ करे गरीए जमाना तो यकीन है, कह दो के गुरु गोबिंद सिंह का सानी नहीं है। कहिंदा केड़ा उहदे बराबर होया है, और लिख कौन रहा एक मुसलमान। कहिंदा गुरु गोबिंद सिंह वर्गा दूजा कोई होया ही नहीं है। खैर है गुरु गोबिंद सिंह पातशाह सारे तेरे हुक्म नूं कबूलन वाले हुक्म विच चलन वाले ने। अगले शेर विच ओ महापुरश कहिंदा है, वाह सद हजारा इंद्र वा मारे हजार जबानश, सद हजारा ईश्वर वा ब्रह्मा अकीदत पे हो हश। गुरबाणी दे विच इक जिक्र आया है भी जेड़ा इंद्र है ना, इंद्र साढ़े इंद्रिया दे रसा कसा की पूर्ति नहीं होंदी। अखां जो चाहुंदियां ने नहीं मिलदा नहीं रजदियां। सुबान बड़ा कुछ चाहुंदी है नहीं मिलदा नहीं रजदी। जेदे इंद्रियां दी पूर्ति हो गई वह इंद्र है। वह देवत्यां चो महादेव समझिया गया राजा इंद्र है, भाव के उस दे इंद्रे जो मंगदे ने मिलदा है। अखां जो मंगदियां ने रंग रूप अपसरा सैकड़े अपसरा उहदे दरबार विच नचदियां ने। कन्ना नूं रस है गीत सुनन दा, बड़े 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 धुरंधर विद्वान बड़े बड़े गीतकार उहदे दर ते गाउंदे ने। बाहूबल असीम है उहदे कोल, उहनूं इंद्र कहिंदे ने। इंद्रियां दे रस पूरे हो गए उहदे। 33 करोड़ देवत्यां दा सिरमौर इंद्र है। कहिंदे चाहे वह इंद्र देवता है, एक नहीं सद हजारा हजारा इंद्र क्यों ना। अगे मारे दा मतलब हुंदा है सप, शेषनाग सप, ते नाल कहिंदे ने जबानश। हुण शेषनाग बारे बाणी कहिंदी है, सहस फनी जपियो सेख नागे, हर जपत्या अंत ना पावै गो। गुरु ग्रंथ साहिब चाहुंदा भी रब दे इन्ने नाम ने हजारां जबाना भी हो जाण शेषनाग वांगू, तू गुण गा अंत नहीं पा सकेगा अकाल पुरख दा। ऐ गुरु गोबिंद सिंह तू उसे अकाल पुरख दा सरगुण स्वरूप है। लखां ही इंद्र हजारां लखां ही शेषनाग तेरी सिफत करदे ने। आखण लगे सद हजारां ईश्वर वा ब्रह्मा अकीदत पियो हश। अकीदा कहिंदे ने श्रद्धा। हजारां ही इंद्र देवते, हजारां ही ईसर, हजारां ही ब्रह्मा, हजारां ही शेषनाग तेरे ते अकीदा रख के श्रद्धा रख के गुण गाउंदे ने। पर ऐ गुरु गोबिंद सिंह तेरे गुणा दा अंत कोई अज तक पा नहीं सकिया। की कहिंदे तैनू बयान करा मैं, रोज ते पढ़दे हो, गावन तुदनो इंद्र, गावन तुदनो ईसर, ब्रह्मा देवी सोहन तेरे सदा सवारे, गावन तुदनो इंद्र इंद्रासन बैठे, देवत्या दर नाले, देवत्या नूं नाल लैके तेरे गुण गा रहा है। इत्थे सब गुरु गोबिंद सिंह तेरे गुण गा रहे ने, इत्थे सारे ही तेरे ते अकीदा रखण वाले ने। तेरे दरबार विच ऐसियां रौनकां ने, गावै गुण महादेव बैरागी, जिन ध्यान निरंतर जाण्यो। गुरु ग्रंथ साहिब दी छत्र छाया हेठ पढ़ो भाई नंद लाल नूं, ओही बोल तुहानूं गुरु ग्रंथ साहिब विच लभणगे। कहिंदे इत्थे महादेव वर्गे तेरे गुण गाउंदे ने, कब कल सुजस गावो गुरु नानक, राज जोग जिन माण्यो, ऐ नानक निरंकारी तेनूं सब गा रहे ने। वाह सद हजारा उमे कुदसी दर खिदमतश, वाह सद हजारा कदर वा कुदरत पजीरश गरे तातश। भारत वर्ष अंदर एक देवी का बड़ा प्रताप समझिया जाता जिन्हों दुर्गा कहिंदे ने, शक्ति की देवी मानते ने भारत के लोग। ਭਾਈ ਨੰਦ ਲਾਲ ਆਖਣ ਲੱਗੇ, ਵਾਹ ਸਦ ਹਜ਼ਾਰਾਂ ਉਮੇ ਕੁਦਸੀ। ਕੁਦਸੀ ਕਹਿੰਦੇ ਨੇ ਬੜਾ ਹੀ ਪਾਕ ਤੇ ਪਵਿੱਤਰ ਹੋਵੇ, ਜੋ ਉਮੇ ਕਹਿੰਦੇ ਨੇ ਦੇਵੀ ਨੂੰ। ਭਾਰਤ ਅੰਦਰ ਸਭ ਤੋਂ ਪਵਿੱਤਰ ਦੇਵੀ ਸਮਝੀ ਗਈ ਹੈ ਦੁਰਗਾ। ਤੇ ਭਾਈ ਨੰਦ ਲਾਲ ਆਖਣ ਲੱਗੇ, ਐ ਗੁਰੂ ਗੋਬਿੰਦ ਸਿੰਘ, ਲੱਖਾਂ ਹੀ ਦੁਰਗਾ ਵਰਗੀਆਂ ਦੇਵੀਆਂ ਦਰ ਖਿਦਮਤਸ਼ ਤੇਰੀ ਸੇਵਾ ਦੇ ਵਿੱਚ ਬੈਠੀਆਂ ਰਹਿੰਦੀਆਂ ਨੇ ਆ ਕੇ। ਏਡਾ ਵੱਡਾ ਹੈ ਗੁਰੂ ਗੋਬਿੰਦ ਸਿੰਘ, ਦੁਰਗਾ ਕੋਟ ਜਾ ਕੇ ਮਰਦਨ ਕਰੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਨਾ, ਕਰੋੜਾਂ ਦੁਰਗਾ ਤੇਰੀ ਸੇਵਾ ਵਿੱਚ ਬੈਠੀਆਂ ਨੇ। ਅਗਲੀਆਂ ਪੰਕਤੀਆਂ ਨੇ, ਵਾਹ ਸਦ ਹਜ਼ਾਰਾਂ ਕਦਰ ਵਾ ਕੁਦਰਤ ਪਜ਼ੀ ਰਸ਼ ਗਰੇ ਤਾਤਸ਼ ਕਦਰ। ਜਿਨ੍ਹਾਂ ਦਾ ਕੋਈ ਉੱਚਾ ਮਰਾਤਬਾ ਹੈ, ਜਿਨ੍ਹਾਂ ਕੋਲ ਕੋਈ ਨਾ ਕੋਈ ਤਖਤ ਹੈ, ਕੁਦਰਤ ਕਹਿੰਦੇ ਨੇ ਕਰਾਮਾਤ ਨੂੰ, ਤਾਕਤ ਵਾਲਾ। ਅੱਗੇ ਲਫ਼ਜ਼ ਹੈ ਪਜ਼ੀਰ, ਪਜ਼ੀਰ ਕਹਿੰਦੇ ਨੇ ਜੋ ਕਬੂਲ ਹੋ ਚੁੱਕਿਆ ਹੈ। ਗਰੇ ਦਾ ਮਤਲਬ ਹੈ ਕਰਨ ਵਾਲਾ, ਤਾਤਸ਼ ਤਾਤ ਕਹਿੰਦੇ ਨੇ ਬੰਦਗੀ ਨੂੰ। ਭਾਈ ਨੰਦ ਲਾਲ ਆਖਣ ਲੱਗੇ, ਵਾਹ ਸਦ ਹਜ਼ਾਰਾਂ ਕਦਰ ਵਾ ਕੁਦਰਤ ਪਜ਼ੀਰਸ਼ ਗਰੇ ਤਾਤਸ਼। ਕਹਿੰਦੇ ਲੱਖਾਂ ਹੀ ਉੱਚਿਆਂ ਮਰਾਤਬਿਆਂ ਵਾਲੇ, ਕਰਾਮਾਤਾਂ ਵਾਲੇ, ਬਰਕਤਾਂ ਵਾਲੇ, ਬਾਹੂਬਲ ਵਾਲੇ ਕਬੂਲ ਹੋਏ ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਦੀ ਚਾਕਰੀ ਕਰਨ ਵਾਲੇ ਨੇ। ਭਾਵ ਕਿ ਦੁਨੀਆਂ ਤੇ ਕੋਈ ਦੇਵਤਾ ਹੈ, ਕੋਈ ਰਹਿਬਰ ਹੈ, ਕੋਈ ਦੇਵੀ ਹੈ, ਰੱਬ ਦਾ ਵਾਸਤਾ ਜੇ ਗੁਰੂ ਗੋਬਿੰਦ ਸਿੰਘ ਦੇ ਤੁਲ ਉਸਨੂੰ ਕਹਿ ਕੇ ਕੁਫਰ ਨਾ ਤੋਲੋ। ਭਾਈ ਨੰਦ ਲਾਲ ਕਹਿੰਦਾ, ਗੁਰੂ ਗੋਬਿੰਦ ਦੇ ਚਰਨਾਂ ਦੀ ਧੂੜੀ ਨਾਲੋਂ ਵੱਧ ਕੇ ਨਾ ਕੋਈ ਹੋਇਆ ਹੈ ਦੁਨੀਆਂ ਤੇ ਨਾ ਕੋਈ ਹੋਵੇਗਾ। ਏਡਾ ਮਹਾਨ ਹੈ ਗੁਰੂ ਗੋਬਿੰਦ ਸਿੰਘ। ਹੁਣ ਬਾਣੀ ਦਾ ਫੁਰਮਾਨ ਤੁਸੀਂ ਰੋਜ਼ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਕੁਦਰਤ ਲਫ਼ਜ਼ ਵਾਰ ਵਾਰ ਆਉਂਦਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਤੂੰ ਕੁਦਰਤ ਦਾ ਮਾਲਕ ਹੈ। ਕਈ ਕਹਿ ਦਿੰਦੇ ਰੱਬ ਹੈ ਹੀ ਨਹੀਂ, ਸ਼ਾਇਦ ਕਹਿੰਦੇ ਕੱਲੀ ਕੁਦਰਤ ਹੀ ਹੈ, ਮੂਰਤੀ ਨਾ ਹੁੰਦੀ ਜੇ ਚਿੱਤਰਕਾਰ ਨਾ ਹੁੰਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਤੇਰੀ ਕੁਦਰਤ, ਕੁਦਰਤ ਤੇਰੀ ਸਾਜੀ ਹੈ। ਕਿਸ ਦੀ? ਤੂੰ ਕਾਦਰ ਕਰਤਾ ਹੈ ਅਕਾਲ ਪੁਰਖ, ਤੂੰ ਕਾਦਰ ਕੁਦਰਤ ਦਾ ਮਾਲਕ ਹੈ, ਤੂੰ ਚਿੱਤਰਕਾਰ ਹੈ, ਤੂੰ ਮੂਰਤੀ ਸਾਜੀ ਹੈ, ਪਾਕੀ ਨਾ ਹੀ ਪਾਕ, ਤੂੰ ਬੜਾ ਪਾਕ ਹੈ। ਤੇ ਗੁਰੂ ਗੋਬਿੰਦ ਸਿੰਘ ਉਹੀ ਕਾਦਰ ਹੈ, ਕੁਦਰਤ ਉਹਦੇ ਅਧੀਨ ਚੱਲਦੀ ਹੈ। ਠੀਕ ਹੈ, ਸਾਡੇ ਲਈ ਉਹ ਸਰਗੁਣ ਸਰੂਪ ਹੋ ਕੇ ਦੁਨੀਆਂ ਤੇ ਆਇਆ, ਜੋਤ ਸਰੂਪ ਹੋ ਕੇ ਉਹ ਦੁਨੀਆਂ ਦੇ ਹਰ ਜ਼ਰੇ ਦੇ ਵਿੱਚ ਸਮਾਇਆ ਹੋਇਆ ਗੁਰੂ ਗੋਬਿੰਦ ਸਿੰਘ ਹੈ। ਦੀਨ ਦੁਨੀਆਂ ਦੇ ਮਾਲਕ ਭਾਈ ਨੰਦ ਲਾਲ ਜੀ ਅੱਗੇ ਅਗੰਮੀ ਉਸਤਤ ਵਧਾਉਂਦੇ ਨੇ। ਹੁਣ ਜਿਹੜੇ ਸ਼ਬਦ ਸ਼ੁਰੂ ਕਰਾਂਗੇ ਤੁਸੀਂ ਰੋਜ਼ ਸੁਣੇ ਹੋਏ ਨੇ। ਵਾਹਿਗੁਰੂ ਜੀਓ ਸਤ, ਅਕਾਲ ਪੁਰਖ ਦਾ ਨਾਮ ਸੱਚਾ ਹੈ, ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ਼ਦੀ ਮਨਸੂਰ ਗੁਰ ਗੋਬਿੰਦ ਸਿੰਘ, ਨਾਸਿਰੋ ਮਦਦ ਕਰਨ ਵਾਲਾ। ਅੱਗੇ ਲਫ਼ਜ਼ ਹੈ ਮਨਸੂਰ, ਜਿਸ ਦੀ ਮਦਦ ਕਰਨੀ ਹੈ, ਚਾਹੇ ਮਦਦ ਕਰਨ ਵਾਲਾ ਤੇ ਚਾਹੇ ਮਦਦ ਹਾਸਲ ਕਰਨ ਵਾਲਾ ਦੋਵੇਂ ਹੀ ਗੁਰੂ ਗੋਬਿੰਦ ਸਿੰਘ ਦਾ ਰੂਪ ਨੇ। ਭਾਵ ਕਿ ਸਭੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ, ਚੰਗਿਆਂ ਮਾੜਿਆਂ ਮੰਦਿਆਂ ਉੱਚਿਆਂ ਵਿੱਚ, ਸੱਜਣਾਂ ਮਿੱਤਰਾਂ ਦੁਸ਼ਮਣਾਂ ਵਿੱਚ, ਸਾਰਿਆਂ 'ਚ ਹੀ ਗੁਰੂ ਗੋਬਿੰਦ ਸਿੰਘ ਦੀ ਜੋਤ ਹੈ। ਇਹ ਭਾਈ ਘਨੱਈਏ ਵਾਲੀ ਅਵਸਥਾ ਹੈ, ਦੁਸ਼ਮਣ ਵਿੱਚ ਵੀ ਸੱਜਣ ਵਿੱਚ ਵੀ ਉਸਨੂੰ ਗੁਰੂ ਗੋਬਿੰਦ ਸਿੰਘ ਨਜ਼ਰੀ ਆਉਂਦਾ ਹੈ। ਨਾ ਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਐ ਦੀਨ ਦੁਨੀਆਂ ਦੇ ਮਾਲਕ ਤੂੰ ਮਦਦ ਕਰਨ ਵਾਲਾ ਹੈ ਔਰ ਮਦਦ ਕਰਵਾਉਣ ਵਾਲਾ ਵੀ ਤੂੰ ਦੁਨੀਆਂ ਤੇ ਆਪ ਹੀ ਹੈ। ਇਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਇਜ਼ਤ ਕਹਿੰਦੇ ਨੇ ਖੁਦਾ ਨੂੰ, ਮਨਜ਼ੂਰ ਦਾ ਮਤਲਬ ਪ੍ਰਮਾਣਿਕ ਕਾਬੂਲ ਹੋ ਚੁੱਕਿਆ। ਭਾਈ ਨੰਦ ਲਾਲ ਕਹਿੰਦਾ ਮੁਗਲ ਤੇ ਜਾਣਦੇ ਨੇ ਵੀ ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਡਾਂਗ ਚੱਲਦੀ ਹੈ ਤੇ ਪਰ ਐ ਦੁਨੀਆਂ ਦੇ ਲੋਕੋ ਤੁਹਾਨੂੰ ਦੱਸ ਦਵਾਂ, ਇਸ ਆਲਮ ਵਿੱਚ ਤੇ ਉਹਦੀ ਡਾਂਗ ਚੱਲਦੀ ਹੈ, ਪਰਲੋਕ ਵਿੱਚ ਵੀ ਡਾਂਗ ਗੁਰੂ ਗੋਬਿੰਦ ਸਿੰਘ ਦੀ ਚੱਲਦੀ ਹੈ, ਦੂਜਾ ਕੋਈ ਰੱਬ ਨਹੀਂ ਹੈ। ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
ਰੱਬ ਵੱਲੋਂ ਪ੍ਰਮਾਣਿਕ ਹੈ ਗੁਰੂ ਗੋਬਿੰਦ ਸਿੰਘ, ਰੱਬ ਦਾ ਸਰਗੁਣ ਸਰੂਪ ਹੈ ਗੁਰੂ ਗੋਬਿੰਦ ਸਿੰਘ। ਨਾਸਿਰ ਅਰਬੀ ਦਾ ਲਫ਼ਜ਼ ਹੈ, ਸਹਾਇਕ ਨੂੰ ਕਹਿੰਦੇ ਨੇ। ਮਨਸੂਰ ਵੀ ਅਰਬੀ ਦਾ ਲਫ਼ਜ਼ ਹੈ, ਸਹਾਇਤਾ ਪ੍ਰਾਪਤ ਕਰਨ ਵਾਲੇ ਨੂੰ ਕਹਿੰਦੇ ਨੇ। ਗੁਰੂ ਗੋਬਿੰਦ ਸਾਰਿਆਂ ਦੀ ਬਾਂਹ ਫੜਨ ਵਾਲਾ ਹੈ। ਗੁਰੂ ਗੋਬਿੰਦ ਸਿੰਘ ਇੱਜ਼ਤ ਫਾਰਸੀ ਦਾ ਲਫ਼ਜ਼ ਹੈ, ਖੁਦਾ ਕਹਿੰਦੇ ਨੇ। ਇੱਜ਼ਤ ਖੁਦਾ ਦਾ ਸਰੂਪ ਹੈ, ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ, ਪਰਮਾਤਮਾ ਦੇ ਦਰ ਤੇ ਕਬੂਲ ਹੈ। ਇਹੀ ਬੋਲ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਲਈ ਵਰਤੇ ਸਨ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ। ਗੁਰੂ ਨਾਨਕ ਉਹ ਭਗਤੋ ਮਹਾਂਪੁਰਸ਼ ਹੈ ਜਿਹੜਾ ਪਰਮਾਤਮਾ ਦੇ ਦਰ ਤੇ ਮਨਜ਼ੂਰ ਹੈ, ਕਬੂਲ ਹੈ, ਪਰਮਾਤਮਾ ਦਾ ਸਵਰੂਪ ਹੈ। ਜੋ ਅਗਲਾ ਫੁਰਮਾਨ ਕਰਦੇ ਨੇ, ਹੱਕ ਰਾਗਨ ਸੂਰ ਗੁਰ ਗੋਬਿੰਦ ਸਿੰਘ, ਜੁਮਲਾ ਹੈ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਹੱਕ ਰੱਬ ਨੂੰ ਕਹਿੰਦੇ ਨੇ। ਰਾਗ ਗਨਜ਼ੂਰ, ਗਨਜ਼ੂਰ ਖਜ਼ਾਨਚੀ ਨੂੰ ਕਹਿੰਦੇ ਨੇ। ਰੱਬ ਦਾ ਸਰੂਪ ਵੀ ਗੁਰੂ ਗੋਬਿੰਦ ਸਿੰਘ ਤੇ ਰੱਬ ਦਾ ਖਜ਼ਾਨਚੀ ਵੀ ਗੁਰੂ ਗੋਬਿੰਦ ਸਿੰਘ। ਇਹਦਾ ਮਤਲਬ ਕੀ ਹੈ? ਜੇ ਚਾਹੁੰਦਾ ਹੈ ਝੋਲੀਆਂ ਭਰਨ, ਗੁਰੂ ਗੋਬਿੰਦ ਸਿੰਘ ਹੀ ਝੋਲੀਆਂ ਭਰ ਸਕਦਾ ਹੈ, ਹੋਰ ਕੋਈ ਨਹੀਂ। ਗੁਰੂ ਗੋਬਿੰਦ ਹੀ ਖੁਦਾ ਦਾ ਖਜ਼ਾਨਚੀ ਹੈ, ਦੇਵਣ ਵਾਲੇ ਕੈ ਹੱਥ ਦਾਤ ਹੈ। ਗੁਰੂ ਦੁਆਰਾ ਪਾਏ ਪਰਮਾਤਮਾ ਹੀ ਖਜ਼ਾਨਿਆਂ ਦਾ ਮਾਲਕ ਹੈ, ਗੁਰੂ ਉਹਦਾ ਸਰਗੁਣ ਸਰੂਪ ਹੈ। ਜੇ ਗੁਰੂ ਕਿਰਪਾ ਕਰੇਗਾ ਤੇ ਦਾਤ ਮਿਲਣੀ ਹੈ, ਨਹੀਂ ਤੇ ਮਿਲ ਨਹੀਂ ਸਕਦੀ। ਐ ਗੁਰੂ ਗੋਬਿੰਦ ਸਿੰਘ, ਤੂੰ ਖੁਦਾ ਦਾ ਖਜ਼ਾਨਚੀ ਹੈ, ਤੂੰ ਹੀ ਬਰਕਤਾਂ ਬਖਸ਼ਣ ਵਾਲਾ ਹੈ, ਝੋਲੀਆਂ ਭਰਨ ਵਾਲਾ ਹੈ, ਤੇਰੇ ਤੋਂ ਲਹਿਦਾ ਕੋਈ ਝੋਲੀਆਂ ਨਹੀਂ ਭਰ ਸਕਦਾ। ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਇਕਵਾਲ ਦੀ ਜਿਹੜੀ ਕੀਮਤ ਹੈ ਨਾ। ਭਾਈ ਨੰਦ ਲਾਲ ਨੂੰ ਕਿਸੇ ਨੇ ਪੁੱਛਿਆ ਸੀ ਵੀ ਗੁਰੂ ਗੋਬਿੰਦ ਸਿੰਘ ਦੀਨ ਦੁਨੀਆ ਦੇ ਮਾਲਕ ਕਿਤਨੀਆਂ ਕੁ ਬਰਕਤਾਂ ਝੋਲੀ ਪਾ ਸਕਦੇ ਨੇ? ਤੇ ਭਾਈ ਨੰਦ ਲਾਲ ਕਹਿੰਦਾ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰ ਮਾ। ਇਹ ਗਜ਼ਲ ਹੈ ਭਾਈ ਨੰਦ ਲਾਲ ਦੀ, ਗੰਜਨਾਮੇ ਵਿੱਚ ਨਹੀਂ ਹੈ। ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਕ ਸਾਰੇ ਮਾ, ਰਦੂ ਆਲਮ ਕੀਮਤੇ ਯਕ ਤਾਰ ਮੂਏ ਯਾਰੇ ਮਾ। ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਮਹਾਨਤਾ ਕੀ ਦੱਸਾਂ, ਉਹਦੇ ਗੁਰੂ ਗੋਬਿੰਦ ਸਿੰਘ ਦੇ ਇੱਕ ਕੇਸ ਦੀ ਕੀਮਤ ਲੋਕ ਤੇ ਪਰਲੋਕ ਇਕੱਠੇ ਹੋ ਕੇ ਵੀ ਅਦਾ ਨਹੀਂ ਕਰ ਸਕਦੇ। ਏਡਾ ਵੱਡਾ ਦਾਤਾ ਹੈ ਗੁਰੂ ਗੋਬਿੰਦ ਸਿੰਘ, ਇੰਨੀ ਵੱਡੀ ਪਹੁੰਚ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਹੀ ਦੁਨੀਆ ਦਾ ਮਾਲਕ ਹੈ। ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਆਖਣ ਲੱਗੇ, ਹੱਕ ਰਾਗਨ ਜ਼ੂਰ ਗੁਰੂ ਗੋਬਿੰਦ ਸਿੰਘ, ਖੁਦਾ ਦਾ ਖਜ਼ਾਨਚੀ ਹੈ ਗੁਰੂ ਗੋਬਿੰਦ ਸਿੰਘ। ਜੁਮਲਾ ਹੈ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਜੁਮਲਾ ਹੈ ਤਮਾਮ, ਜੁਮਲੇ ਦਾ ਮਤਲਬ ਹੈ ਤਮਾਮ। ਅੱਗੇ ਲਫ਼ਜ਼ ਹੈ ਫੈਜ਼ੇ ਨੂਰ, ਫੈਜ਼ ਕਹਿੰਦੇ ਨੇ ਕਿਰਪਾ ਨੂੰ, ਮਿਹਰ ਨੂੰ। ਫਾਰਸੀ ਦਾ ਲਫ਼ਜ਼ ਹੈ ਮਿਹਰ, ਆਪਾਂ ਪੰਜਾਬੀ ਵਿੱਚ ਵਰਤਦੇ ਰਹਿੰਦੇ ਹਾਂ। ਨਾਨਕ ਤਰੀਏ ਤੇਰੀ ਮਿਹਰ, ਗੁਰੂ ਗੋਬਿੰਦ ਸਿੰਘ ਤਮਾਮ ਮਿਹਰਾਂ ਕਰਨ ਵਾਲਾ ਹੈ, ਝੋਲੀਆਂ ਭਰਨ ਵਾਲਾ ਹੈ, ਮਿਹਰਾਂ ਦਾ ਨੂਰ ਗੁਰੂ ਗੋਬਿੰਦ ਸਿੰਘ ਹੈ। ਭਾਈ ਨੰਦ ਲਾਲ ਨੇ ਇਹ ਸਿੱਖਿਆ ਦਿੱਤੀ ਵੀ ਝੋਲੀ ਇੱਕ ਹੈ, ਖਸਮ ਗੁਰੂ ਗੋਬਿੰਦ ਸਿੰਘ ਹੈ, ਤੇ ਇੱਕ ਹੀ ਅਗਈ ਅੱਡਿਆ ਕਰ, ਦਰ ਦਰ ਤੇ ਝੋਲੀਆਂ ਨਾ ਫੁਲਾਇਆ ਕਰ। ਅੱਗੇ ਮਹਾਰਾਜ ਦੀ ਬਾਬਤ ਆਖਣ ਲੱਗਾ ਹੈ, ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਹੱਕ ਰੱਬ ਤੇ ਦੂਸਰਾ ਹੱਕ ਆਇਆ ਹੈ ਸੱਚ ਦੇ ਲਈ। ਆਗਾਹ ਦਾ ਮਤਲਬ ਹੈ ਜਾਣਨੇ ਵਾਲਾ, ਗੁਰੂ ਗੋਬਿੰਦ ਸਿੰਘ ਰੱਬ ਨੂੰ ਜਾਣਨੇ ਵਾਲਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਹੋ ਗਿਆ ਉਸਨੂੰ ਪਰਮਾਤਮਾ ਮਿਲ ਗਿਆ, ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾ। ਉਹ ਜਿਹੜਾ ਰੱਬ ਨੂੰ ਜਾਣਦਾ ਉਹੀ ਸਤਿਗੁਰੂ ਹੈ, ਔਰ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆ ਗਿਆ ਉਸਨੂੰ ਹੀ ਰੱਬ ਮਿਲਦਾ ਹੈ। ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ ਗੁਰੂ ਗੋਬਿੰਦ ਸਿੰਘ। ਏਡਾ ਵੱਡਾ ਸ਼ਹਿਨ ਸ਼ਾਹ ਵੀ 14 ਜੰਗਾਂ ਵਿੱਚ ਦਿੱਲੀ ਦਾ ਸ਼ਹਿਨ ਸ਼ਾਹ ਉਸਦਾ ਤਖ਼ਤ ਨਹੀਂ ਖੋ ਸਕਿਆ। 14 ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਔਰੰਗਜ਼ੇਬ ਹਰਾ ਨਹੀਂ ਸਕਿਆ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੀ। ਫਾਰਸੀ ਦਾ ਲਫ਼ਜ਼ ਹੈ ਇਹ ਸ਼ਹਿਨ ਸ਼ਾਹ। ਗੁਰੂ ਗੋਬਿੰਦ ਹੀ ਸ਼ਹਿਨਸ਼ਾਹ ਹੈ। ਔਰ ਬਾਣੀ ਵੀ ਤੇ ਕਹਿ ਰਹੀ ਹੈ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਉ ਹਰ ਸਮਾਨ ਨਹੀਂ, ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ। ਇੱਕ ਸ਼ੇਰ ਪੜ੍ਹ ਕੇ ਸਮਾਪਤੀ ਕਰੀਏ। ਬਰਦੂ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਂਝਾ ਕਾਹਾ ਗੁਰੂ ਗੋਬਿੰਦ ਸਿੰਘ। ਕਹਿੰਦਾ ਆਨੰਦਾਂ ਦੀ ਪੂਰੀ ਤਖ਼ਤ ਤੇ ਬੈਠਾ ਸੀ ਤੇ ਕੇਵਲ ਇਸ ਆਲਮ ਦਾ ਮਾਲਕ ਸਮਝ ਲਓ ਗੁਰੂ ਗੋਬਿੰਦ ਸਿੰਘ ਨੂੰ ਇਹ ਭੁਲੇਖਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦਾ ਆਓ ਜਦੋਂ ਚੌਂਕੜਾ ਲਾ ਕੇ ਉੱਚੀ ਉਡਾਰੀ ਲਾਉਣਾ ਹਾਂ, ਜਦੋਂ ਉਸ ਅਗੋਚਰ ਦੁਨੀਆਂ ਵਿੱਚ ਜਾਂਦਾ ਹਾਂ, ਜਦੋਂ ਸੱਚਖੰਡ ਵਿੱਚ ਦਸਮ ਦੁਆਰ ਤੋਂ ਪ੍ਰਵੇਸ਼ ਕਰਦਾ ਹਾਂ, ਜਿਹੜਾ ਆਨੰਦਾਂ ਦੀ ਪੁਰੀ ਦੇ ਤਖ਼ਤ ਤੇ ਸੋਭਾ ਪਾ ਰਿਹਾ ਹੈ ਉਹੀ ਸੱਚਖੰਡ ਵਿੱਚ ਤਖ਼ਤ ਤੇ ਬੈਠਾ ਹੈ। ਗੁਰੂ ਗੋਬਿੰਦ ਸਿੰਘ ਕੇਵਲ ਇੱਕ ਆਲਮ ਦਾ ਮਾਲਕ ਨਹੀਂ ਹੈ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਦੋਹਾਂ ਆਲਮਾਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ। ਔਰ ਗੁਰੂ ਗ੍ਰੰਥ ਸਾਹਿਬ ਨੇ ਵੀ ਇਹੀ ਕਿਹਾ ਹੈ ਦੋਹਾਂ ਸਿਰਿਆਂ ਕਾ ਆਪ ਸਵਾਮੀ, ਲੋਕ ਤੇ ਪ੍ਰਲੋਕ ਦਾ ਮਾਲਕ ਆ। ਹੀ ਹਿਮਸੈਲਫ ਇਜ਼ ਦਾ ਲਾਰਡ ਆਫ ਦਾ ਬੋਥ ਵਰਲਡਸ। ਲੋਕ ਅਤੇ ਪ੍ਰਲੋਕ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿੱਚ ਨੇ, ਲੋਕ ਅਤੇ ਪ੍ਰਲੋਕ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ। ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਗੋਬਿੰਦ ਸਿੰਘ ਹੀ ਦੁਨੀਆਂ ਦਾ ਮਾਲਕ ਹੈ। ਖਸਮ ਰਾਂਝਾ ਕਾਹਾ ਗੁਰੂ ਗੋਬਿੰਦ ਸਿੰਘ, ਜਾਂ ਲਫ਼ਜ਼ ਆਇਆ ਇੱਥੇ ਇੱਕ ਕਾਹ ਲਫ਼ਜ਼ ਆਇਆ। ਕਾਹ ਕਹਿੰਦੇ ਨੇ ਕਿਣਕੇ ਨੂੰ, ਘਾਹ ਨੂੰ। ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਾ, ਗੁਰੂ ਗੋਬਿੰਦ ਸਿੰਘ ਦੇ ਲਈ ਚਾਹੇ ਕੋਈ ਸੁਮੇਰ ਪਰਬਤ ਵਰਗਾ ਮਹਾਨ ਬਾਦਸ਼ਾਹ ਹੋਵੇ, ਕਿਤਨੀ ਵੀ ਅਜ਼ਮਤ ਦਾ ਤਾਕਤ ਦਾ ਮਾਲਕ ਹੋਵੇ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਮਣੇ ਆ ਗਿਆ, ਉਹਦੀ ਜਾਨ ਦੀ ਕੀਮਤ ਘਾਹ ਦੇ ਕਿਣਕੇ ਨਾਲੋਂ ਵੱਧ ਕੇ ਕੁਝ ਨਹੀਂ ਹੈ। ਜਿਵੇਂ ਘਾਹ ਦਾ ਕਿਣਕਾ ਫੂਕ ਮਾਰ ਕੇ ਉਡਾ ਦੇਈਦਾ ਏ, ਭਾਈ ਨੰਦ ਲਾਲ ਕਹਿੰਦਾ ਇਉਂ 14 ਜੰਗਾਂ ਵਿੱਚ ਜਿਹੜਾ ਗੁਰੂ ਗੋਬਿੰਦ ਸਾਹਮਣੇ ਆਇਆ, ਗੁਰੂ ਗੋਬਿੰਦ ਦੇ ਬਾਹੂਬਲ ਅੱਗੇ ਟਿਕ ਨਹੀਂ ਸਕਿਆ, ਜਿਵੇਂ ਘਾਹ ਦਾ ਕਿਣਕਾ ਨਹੀਂ ਟਿਕ ਸਕਦਾ। ਖਸਮ ਜਾਨ ਦਾ ਖਸਮ ਹੈ, ਉਹ ਜਾਨ ਉਹਦੇ ਹੱਥ ਵਿੱਚ ਹੈ ਸਾਰੀ ਮਨੁੱਖਤਾ ਦੀ। ਹਰਣ ਭਰਨ ਜਾਂ ਕਾ ਨੇਤਰ ਫੋਰ, ਅੱਖ ਚਮਕੇ ਤੇ ਦੁਨੀਆਂ ਗਰਕ ਕਰ ਦੇਵੇ, ਚਾਹੇ ਤੇ ਦੁਨੀਆਂ ਨੂੰ ਹਰੀ ਭਰੀ ਕਰ ਦੇਵੇ। ਘਾਹ ਫੂਸ ਦੇ ਤੁਲ ਦੁਸ਼ਮਣਾਂ ਦੀ ਜਾਨ ਨੂੰ ਸਮਝਣ ਵਾਲਾ ਹੈ। 10 ਲੱਖ ਦਾ ਘੇਰਾ ਸੀ ਚਮਕੌਰ ਦੀ ਗੜੀ ਨੂੰ, 10 ਲੱਖ ਵਿੱਚੋਂ ਸਭ ਤੋਂ ਮਹਾਨ ਸੂਰਬੀਰ ਸਮਝਿਆ ਜਾਂਦਾ ਸੀ ਖਵਾਜਾ ਮਰਦੂਦ, ਤੇ ਗੁਰੂ ਗੋਬਿੰਦ ਸਿੰਘ ਨੇ ਪੌੜੀ ਚੜਿਆ ਨਾਹਰ ਖਾਂ ਮਾਰ ਕੇ ਤੀਰ ਪੁੱਠਾ ਕਰਕੇ ਸੁੱਟ ਦਿੱਤਾ। ਹੁਣ 10 ਲੱਖ ਵਿੱਚੋਂ ਸਭ ਤੋਂ ਮਹਾਨ ਸੂਰਬੀਰ ਯੋਧਾ ਇਸਲਾਮ ਜਗਤ ਅੰਦਰ ਮੁਗਲੀਆ ਸਲਤਨਤ ਅੰਦਰ ਸਮਝਿਆ ਜਾਣ ਵਾਲਾ ਸੀ ਖਵਾਜਾ ਮਹਿਮੂਦ ਪੌੜੀ ਚੜਿਆ। ਬੜਾ ਸੁੰਦਰ ਲਿਖਿਆ ਕਲਗੀਧਰ ਨੇ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀ ਵਾਰ, ਨਯਾਮਦ ਬਾ ਮੈਦਾਂ ਬਾ ਮਰਦਾਨੇ ਵਾਰ। ਜ਼ਫਰਨਾਮੇ ਦੇ ਬੋਲ ਨੇ ਫਾਰਸੀ ਦੇ, ਕਹਿੰਦੇ ਮੈਂ ਸੁਣਿਆ ਸੀ ਖਵਾਜਾ ਮਹਿਮੂਦ ਮੁਗਲੀਆ ਸਲਤਨਤ ਵਿੱਚ ਉਹਦਾ ਕੋਈ ਸਾਨੀ ਨਾ ਹੋਇਆ ਹੈ ਤੇ ਨਾ ਇਹ ਲੋਕ ਕਹਿੰਦੇ ਨੇ ਕੋਈ ਹੋਵੇਗਾ। ਕਹਿੰਦੇ 10 ਲੱਖ ਦਾ ਜਰਨੈਲ ਪੌੜੀ ਚੜ੍ਹ ਕੇ ਮੇਰੇ ਸਾਹਮਣੇ ਹੋਇਆ ਚਮਕੌਰ ਦੀ ਗੜੀ ਦੀ ਅਟਾਰੀ ਤੇ। ਕਹਿੰਦੇ ਮੈਂ ਬੈਠਾ ਸਾਂ, ਮੇਰੇ ਕੋਲ 40 ਭੁੱਖੇ ਸਿੰਘ ਸਨ। ਗੁਰ ਸਿੰਹ ਚੇ ਕਾਰੇ ਕੁਨਦ ਚਿਹਲ ਨਰ ਕੇ ਦਹਲਕ ਬਰਾਇਦ ਬਰੋ ਬੇ ਖਬਰ। ਮੇਰੇ ਕੋਲ 40 ਭੁੱਖੇ ਸਿੰਘ ਤੇ ਖਵਾਜੇ ਮਹਿਮੂਦ ਕੋਲ 10 ਲੱਖ ਹੱਟੇ ਕੱਟੇ ਸਿਪਾਹੀ ਤੇ 40 ਭੁੱਖੇ ਸਿੰਘਾਂ ਦੇ ਆਗੂ ਨੂੰ ਜਦੋਂ ਸਾਹਮਣੇ ਹੋ ਕੇ ਪੌੜੀ ਚੜ੍ਹ ਕੇ ਖਵਾਜੇ ਮਹਿਮੂਦ ਨੇ ਤੱਕਿਆ, ਬੜਾ ਮਰਦ ਸਮਝਦਾ ਸੀ ਕਲਗੀਧਰ, ਕਹਿੰਦੇ ਮੈਂ ਇਸ ਨੂੰ ਇਹਦੀ ਜਾਨ ਦੀ ਕੀਮਤ ਤੇ ਮੇਰੇ ਸਾਹਮਣੇ ਘਾਹ ਦੇ ਕਿਣਕੇ ਵਾਲੀ ਨਿਕਲੀ, ਮੇਰੇ ਨਾਲ ਜੰਗ ਲੜਨਾ ਤੇ ਦੂਰ, ਮੇਰੇ ਦਿਦਾਰੇ ਕਰਦਿਆਂ ਇਤਨਾ ਭੈ ਭੀ ਧੋਇਆ ਮੱਥੇ ਦਾ ਚਮਕਾਰਾ ਨਹੀਂ ਝੱਲ ਸਕਿਆ, ਪੌੜੀ ਤੋਂ ਡਰਦਾ ਡਿੱਗ ਪਿਆ। 10 ਲੱਖ ਦਾ ਵਾਲੀ ਬਣ ਕੇ ਆਇਆ ਸੀ। ਕਹਿੰਦੇ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀ ਵਾਰ, ਨਯਾਮਦ ਬਾ ਮੈਦਾਨ ਬਾ ਮਰਦਾਨੇ ਵਾਰ। ਕਹਿੰਦੇ ਮੈਦਾਨ ਵਿੱਚ ਨਿਤਰਿਆ ਸੀ ਮਰਦ ਬਣ ਕੇ, ਪਰ ਮੈਂ ਇਸ ਨੂੰ ਖਵਾਜਾ ਮਰਦੂਦ ਕਹਿੰਦਾ ਹਾਂ, ਇਸ ਜ਼ਫਰ ਬੇਗ ਨੂੰ ਕਾਇਰ ਸਮਝਦਾ ਹਾਂ। ਮੇਰੇ ਦਿਦਾਰੇ ਕਰਕੇ ਪੌੜੀ ਤੋਂ ਡਿੱਗਾ, ਇਹਨੇ ਸਾਰਾ ਜੰਗ ਮੇਰੇ ਸਾਹਮਣੇ ਮੂੰਹ ਨਹੀਂ ਵਿਖਾਇਆ। ਦੀਵਾਰ ਦੇ ਸਾਏ ਓਹਲੇ ਲੁੱਕ ਕੇ ਜਾਨ ਬਚਾਈ ਹੈ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਜੇ ਵਾਕਿਆ ਹੀ ਮਾਈ ਦਾ ਲਾਲ ਹੁੰਦਾ, ਸੂਰਬੀਰ ਹੁੰਦਾ, ਦਰੇਗਾ ਅਗਰ ਰੂਏ ਉਹ ਦੀਦ ਮੈਂ ਬਾ ਇੱਕ ਤੀਰ ਲਾਚਾਰ ਬਖਸ਼ੀਦ ਮੈਂ। ਜੇ ਵਾਕਿਆ ਹੀ ਮਹਿਮੂਦ ਹੁੰਦਾ, ਮਰਦ ਹੁੰਦਾ, ਮੇਰੇ ਸਾਹਮਣੇ ਆਉਂਦਾ, ਇੱਕ ਪੱਥੇ ਚੋਂ ਤੀਰ ਕੱਢ ਕੇ ਇਹਦੀ ਛਾਤੀ ਨੂੰ ਮੈਂ ਬਖਸ਼ ਦਿੰਦਾ, ਇਹ ਸ਼ਹੀਦਾਂ ਵਿੱਚ ਸ਼ਾਮਿਲ ਹੋ ਜਾਂਦਾ, ਹੋਵੇਗਾ 10 ਲੱਖ ਵਿੱਚ ਇਹ ਮਹਾਨ ਜਰਨੈਲ, ਹੋਵੇਗਾ ਮੁਗਲੀਆ ਸਲਤਨਤ ਵਿੱਚ ਇਹ ਮਹਾਨ ਅਜ਼ਮਤੀ ਜਰਨੈਲ। ਪਰ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਉਣ ਤੋਂ ਭੈ ਭੀਤ ਹੋਇਆ, ਕੰਧ ਦੇ ਓਲੇ ਸਾਏ ਹੇਠ ਲੋਕੇ ਜਾਨ ਬਚਾ ਕੇ ਇਹ ਕਹਿੰਦੇ ਕਾਇਰ ਸਾਬਤ ਹੋਇਆ ਹੈ। ਮਤਲਬ ਸਾਫ ਹੈ, ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਕਿਤਨਾ ਵੀ ਕੋਈ ਸੂਰਬੀਰ ਹੈ, ਉਹਦੀ ਜਾਨ ਦੀ ਕੀਮਤ ਘਾਹ ਦੇ ਕਿਣਕੇ ਤੋਂ ਵੱਧ ਕੇ ਕੱਖ ਨਹੀਂ ਹੈ। ਇਸੇ ਕਰਕੇ ਤੇ 10 ਲੱਖ ਉਹਦਾ ਵਾਲ ਨਹੀਂ ਵਿੰਗਾ ਕਰ ਸਕੇ। ਗੁਰੂ ਗੋਬਿੰਦ ਸਿੰਘ ਦਾ ਕੋਈ ਸਾਨੀ ਨਹੀਂ ਹੈ, ਨਾ ਕੋਈ ਹੋ ਸਕਦਾ ਹੈ। ਭਾਈ ਨੰਦ ਲਾਲ ਕਹਿੰਦੇ, ਖਸਮ ਰਾਂਝਾ ਕਾਹਾ ਗੁਰੂ ਗੋਬਿੰਦ ਸਿੰਘ। ਦੁਸ਼ਮਣਾਂ ਦੀ ਜਾਨ ਨੂੰ ਘਟਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੈ, ਦੁਸ਼ਮਣਾਂ ਨੂੰ ਮਾਰਨ ਵਾਲਾ ਗੁਰੂ ਗੋਬਿੰਦ ਸਿੰਘ ਹੈ, 10 ਲੱਖ ਦੇ ਘੇਰੇ ਨੂੰ ਉਡਾਉਣ ਵਾਲਾ ਗੁਰੂ ਗੋਬਿੰਦ ਸਿੰਘ ਹੈ। ਉਹਦੇ ਵਰਗਾ ਕੋਈ ਹੋਇਆ ਨਹੀਂ ਹੈ, ਨਾ ਕੋਈ ਹੋ ਸਕਦਾ ਹੈ। ਇੱਥੇ ਦਾਸ ਆਪਣੇ ਵਿਚਾਰ ਨੂੰ ਸੰਕੋਚ ਲਵੇ ਜੀ, ਕੱਲ ਦੇ ਦੀਵਾਨਾਂ ਵਿੱਚ ਫਿਰ ਇਸ ਵਿਚਾਰ ਨੂੰ ਅੱਗੇ ਵਧਾਵਾਂਗੇ। ਗੁਰੂ ਗੋਬਿੰਦ ਸਿੰਘ ਦੀਆਂ ਮਹਾਨ ਅਜ਼ਮਤਾਂ ਆਪ ਸੰਗਤ ਦੇ ਨਾਲ ਸਾਂਝੀਆਂ ਕਰਾਂਗੇ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਔਰ ਅੱਜ ਮਹਾਂਪੁਰਸ਼ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਿਰਲੱਥ ਜੋਧੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਨੂੰ ਪ੍ਰੈਕਟੀਕਲੀ ਇਸ ਦੁਨੀਆ ਦੇ ਸਨਮੁਖ ਪ੍ਰੈਕਟੀਕਲੀ ਮਹਾਨ ਕੁਰਬਾਨੀ ਕਰਕੇ ਦਰਸਾ ਦਿੱਤਾ ਵੀ ਇਹ ਨਿਰੀ ਥਿਊਰੀ ਨਹੀਂ ਹੈ। ਕਿਰਪਾ ਹੋਵੇ ਰੱਬ ਭਾਵੇ ਬਿਨਾਂ ਸਾਸ ਤੇ ਰੱਖੇ, ਜੇ ਉਹਦੀ ਕਿਰਪਾ ਹੋਵੇ ਤੇ ਸਿਰ ਧਲੀ ਤੇ ਰੱਖ ਕੇ ਲੜਿਆ ਜਾਂਦਾ ਹੈ। ਲੱਖਾਂ ਮੁਗਲਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਸਨ। ਅੱਜ ਦੇ ਦਿਨ ਉਸ ਮਹਾਂਪੁਰਸ਼ ਦਾ ਭੂ ਪਿੰਡ ਵਿਖੇ ਆਗਾਜ਼ ਹੋਇਆ ਸੀ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਆਪ ਸੰਗਤਾਂ ਨੂੰ ਵਧਾਈ ਜੀ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਆਪ ਸੰਗਤ ਨੇ ਗੁਰਾਂ ਨੇ ਖਿਮਾ ਕਰ ਦੇਣਾ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ। ਦਾਸ ਵਿਚਾਰ ਨੂੰ ਸੰਕੋਚਦਾ ਹੋਇਆ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।